हाँ जी।
अंधे तू बैठा कंधी पाहे,
अंधे तू बैठा कंधी पाहे। कंधी कहने ने कंढा, दरिया दा कंढा, दरिया दा कंढा। अंधे अकल दे अन्ने कहने ने, ऐ अकल दे अन्ने तू ते दरिया दे कंढे ते बैठा है, तू ते घर बना के बैठे दरिया दे कंढे ते, तेरु ख्याल ही कोई नहीं कि बाढ़ आएगी, तूफान आएगा, पानी चढ़ेगा, तेरा घर टा आ जाएगी, तेनू ते रोड़ के ले जाएगी, पता ही ना लगेगा कदों तू रुड़ जाएगा। पाप तेरे शरीर छड़न का कोई पता ही नहीं, पता नहीं कदों मौत ने तेनू आद माना है। तू बैठा कंधी पाहे, जिमें किसी ने दरिया के कंढे ते बना लिया घर, उसनू की भरोसा कदों पानी चढ़ आवे ते उहदा घर टह जाए। तू बैठा कंधी पाहे, तू ते बिल्कुल दरिया के कंढे ते खड़ोता है, की पता कदों छल आवे ते रोड़ के लै जावे तेनू। हां जी।
जे होवे पूर्व लिखिया तां गुर का वचन कमाहे,
जे होवे पूर्व लिखिया तां गुर का शब्द किथे जी, मैं भूल गए तो किथे।
जे होवे पूर्व लिखिया तां गुर का वचन कमाहे,
चौथी लाइन है तो। नहीं मैनू, अच्छा हां जी लग गई। जे हो भी पूर्व लिखिया तां गुर का बचन कमाहे, पूर्व कहने ने पूर्व ला पिछले जन्माना। जे हो भी पूर्व लिखिया, हुण पूर्व लिखिया की है ये मैं अगे भी कई बारी समझाया, क्योंकि कुछ नवीं संगतां ने फिर समझा दिया। पिछले जन्मा दा लेख उसनू आखदे ने पूर्व लिखिया। हुण लेख की है पिछले जन्मा दा, ना कोई कलम नाल लिखिया गया ते ना कोई स्याही नाल लिखिया गया ते ना ही मथे ते लिखिया गया, क्योंकि मथा भी इत्थे ही रह जांदा है, ये ते अगे नाल नहीं जांदा, कोई लिखत अगे नहीं जांदी, लिखिया किथे गया है, ये विचारण वाली गल है। जे लेख लिखिया गया है पूर्वले जन्म दा ते किथे लिखिया गया है समझो, तो की जांदा है अगे, अगे तो सिर्फ आत्मा ही जांदी है ना, नाल कुछ नहीं जांदा, जांदा जे कुछ सिवाय रूह सिवाय आत्मा तो नाल ते कुछ नहीं जांदा, तो किथे लिखिया गया है, आत्मा ते ही लिखिया गया। और लेख किस चीज दा हुंदा है, लेख ते चंगे माड़े कर्मां दा हुंदा है, इहो ही लेख हुंदा है ना, चंगे माड़े जो कर्म कीते उसदा ही लेख हुंदा है ना, और लेख केड़ा दसो मैं। तो चंगे मंदे कर्मा दा लेख लिखिया गया तो किथे लिखिया गया, आत्मा ते लिखिया गया। किवें लिखिया गया, आत्मा दा की बनदा है, सुभाव बनदा है, तो सुभाव रूपी लेख जो पिछले जीवन तो लेके आया, पिछले जन्म तो लेके आया, उसनू आखदे ने पूर्वला लेख। तो हुण कहिंदे ने जे होवे पूर्व लिखिया, पाव जे पिछले जन्म विच कुछ भजन बंदगी कीती है, कुछ चंगा कीता है, कुछ बंदगी कीती है, तो फिर बीज बीजिया होया अनंत गुणा होके फलदा है। ओ जो पिछले जन्म दा जिन्ना को कीता अनंत गुणा होके इस जन्म विच फलेगा। जे पिछले जन्म च कुछ बंदगी कीती सी, कुछ संगत कीती सी, अनेक गुणा होके वो इस जन्म विच फली। हुण भी बैठे हो संगत विच सुन रहे, हुण जितना सुन रहे हो ये अनंत गुणा होके अगे फलेगा, क्योंकि मुक्ति कोई एक दे जीवन दा सवाल नहीं, ना जाने कितने जन्म बीत जाते। तो हर जन्म विच कुछ लेख लिखा के अगे जाईदा है, जो पिछले जन्म दा लेख है उसनू आखदे ने पूर्व लिखिया, पिछले जन्म दा लिखिया। तो आखदे ने जे हो भी पूर्व लिखिया, जे पिछले जन्म च कुछ बंदगी दा लेख लिखाया सी, लिख के आए सां, तां गुर का बचन कमाहे, तदई गुरु दी हाजरी परोगे ते गुरु दी सिख्या कमाओगे। बचन कमाउना, सिख्या कमाउना, गुरु जो आखदा है ओ करना। तां गुर का बचन कमाए, गुरु दा बचन कमाउना, गुरु दा हुक्म मनना, गुरु दी सिख्या मन लेनी, पाव अपनी मत छड़ देनी, गुरु दी मत लेनी, जो गुरु आखदा है उवें करना। हुण गुरु ते किन्ना कुछ आखदा है, सवेरे जपजी पढ़ दे आ, शाम नूं रहरास करदे आ, सोहला करदे आ, पंजां बाणियां दा पाठ करदे आ। मैं कहना पंज बाणियां छड्डो, इक बाणी लै लो, इक्को ही बाणी लै लो, उस दे विच ही गुरु की कुछ आखदा है वेखो। ख्याल करो किन्ने क हुक्म इक बाणी च ही करदा है। एक बाणी भी बड़ी दूर दी गल है, एक शब्द ही लै लो, एक शब्द दे विच कितने कितने बचन आ जांदे ने हुक्म, देखिए कि उन्हां हुक्मां चों किन्ने कु कमाउने असीं। नहीं कमाए जांदे, तो फिर जपण दा अर्थ भी कुछ नहीं रह जांदा जे गुरु दा बचन कमाए ना। फिर जपया बेमानी हो जांदा। तो इसे करके आखदे ने जे हो भी पूरब लिखिया ता गुरु का बचन कमाए, जे बंदगी पिछले जन्मां दी कुछ फलेगी ते तदे तुसी गुरु दा हुक्म मनना सिखोगे। हुक्म मन्या होवे परवान, का खसमे का महल पाइस। हां
रहाओ हरी नाही ना डडरी पक्की
वड, हरी नाही नह डडरी
ना डडरी पक्की वडनहार।
किसान है, जिमीदार है, वो खेत दा मालक है, वो चाहे खेती हरी वड लाए, चाहे डडरी पाव जदो दाने पै जांदे ने ओदो वड लाए, चाहे जदों पूरी तरह पक जाए फसल ओदो बढ़ लाए, मालक आप है। उसनों कोई कह नहीं सकता, कच्ची वड़े ते उदा हाथ कोई रोक नहीं सकता, वो मालक है, जमीन दा मालक है। डड्डियां ते आई है वड़न लगे, कोई उसका हाथ नहीं फड़ सकता कि ना वड, पक गई है वड़े, उसकी मर्जी है। तो मालक दी मर्जी है, जद मर्जी वो खेती वड़ ले, उसनों कोई रोक नहीं सकता, उदा हाथ कोई फाड़ नहीं सकता। इसी तरह असी उस मालक दी खेती हैं, असी भी उसकी खेती हैं, मालक साडा उत्ते बैठा है। चाहे वह बचपने च उठा के लै जाए कच्ची वड लवे, चाहे जवानी विच लै जाए डडरी वड लवे, ते चाहे बुढ़ेपे विच लै जाए पक्की वड लवे, ए उसकी मर्जी है। कई देखे बच्चे चले जाते ने, मालक की मर्जी है, जिंद भी उसकी दिती है, शरीर भी उसका दिता है, जब मर्जी वापस ले ले। कच्ची वड लाए पक्की वड लाए डडरी वड लाए उसकी मर्जी है, असी रोस नहीं कर सकते। हुण ये लिखी क्यों है तुक, जगाउन खातर के असी ते ख्याल करदे हैं कि बुढ़ेपा आएगा ते मौत आएगी, बुढ़ेपे दी उड़ीक करदे हैं। इथे गुरु याद करा रहे ने कि बुढ़ेपे दी उड़ीक ना कर, पता नहीं अजे अद कच्ची होएगी तदे ही वड के लै जाए, अजे ते नरमी खेती होएगी उदे ही वड लवे, की पता है। तू बुढ़ेपे दी इंतजार पिया करदा, की पता बुढ़ेपा आवे भी कि ना, जवानी दी इंतजार करदा, की पता जवानी आवे भी कि ना। तो ये ख्याल करना कि हुण समा नहीं, बंदगी फिर कर लवांगे जदों वेले हो गए, अजे ते रिटायर होए नहीं, अजे ते बच्चियां दे व्याह करने ने, अजे समा कित्थों लभीए, किवें बंदगी करिए। तो कहिंदे ने इस तरह दे समा मिलेगा ही नहीं, क्योंकि तेनू पता ही नहीं अगला दिन आना है कि नहीं, अगला दिन भी दूर दी गल है, अगला साह आना है कि नहीं, कोई छाती ते हाथ मार के कह सकदा है इतने दिन जी लवांगा, कोई नहीं आख सकता, किसी नु ज्ञान कोई कद आ जाने। तो आखदे ने हरी ना ही, कोई ए नहीं कह सकता कि ना मालक हरी ना वड्डी, न डडरी ए नहीं आख सकता भई अजे डडरी है, डड्डियां ते आई है, अजे ना फसल वड्डी, अजे ते दाने पए ने होने, हुणे ना वड्डी। पक्की वड्डन हार कोई समझा नहीं सकता कि भाई हे मालक ते पक्की वड्डी जा सकती है। नहीं मालक वो है जो मर्जी वड ले। हां जी
ले दात पहुंचया लावे करते यार,
ले दात पहुंचया लावे करते यार। दात कहते ने दातरिया दातिया जिन्हां नाल फसल वड्डी दी है, जेडे देश रह उन्होंने पता है दातिया की होंगे। ਲੈ ਲੈ ਦਾਤ ਪਹੁੰਚਿਆ, ਪਹੁੰਚਿਆ ਤੋਂ ਭਾਵ ਪਹੁੰਚਿਆ, ਕਿਸਾਨ ਦਾਤੀਆਂ ਲੈ ਕੇ ਪਹੁੰਚ ਗਿਆ। ਲਾਵੇ ਕਰ ਤਿਆਰ, ਲਾਵੇ ਮਜ਼ਦੂਰ ਜਿਹੜੇ ਆ ਕੇ ਫਸਲ ਵੱਢਦੇ ਨੇ, ਜਦੋਂ ਫਸਲ ਪੱਕਣ ਤੇ ਆ ਜਾਵੇ ਨਾ ਤਾਂ ਫਿਰ ਕੀ ਹੈ, ਜੇ ਆਪ ਕੱਲਾ ਇਨਸਾਨ ਨਾ ਵੱਢ ਸਕੇ, ਖੇਤੀ ਵੱਢੀ ਹੈ ਤੇ ਨੌਕਰ ਚਾਕਰ ਦਿਹਾੜੀ ਤੇ ਰੱਖ ਲਈਦੇ ਨੇ, ਉਹ ਆ ਕੇ ਵੱਢਦੇ ਨੇ, ਉਹਨਾਂ ਨੂੰ ਲਾਵੇ ਆਖੀਦਾ। लावे तो लावे तैयार करके ले आउंदा है किसान जिम्मेदार कि भाई चलो वढ़नी है। हां जी
जा होआ हुक्म करसान दा ता लुड़ मिणिया खेतार,
जा होआ हुक्म किसान दा ते फिर जदों जिम्मेदार मालिक हुक्म देवे भी चलो भी वढ़ दियो ते करदा की है पहला ओ लुड़ मिणिया खेतार। लुड़ मेना वड़ना, वड़न तो पहला वह मेण लेंदा। किस तरह मेणदा है कि भाई आ खत्ता तुसी दो जने इधर लग जाओ, आ खत्ता दो जने तुसी इधर लग जाओ, इधर तुसी दो जने, इस तरह मेण लेंदा है कि इन्ने वड़े चाहिए ने। लुड़ मेणिया खेतार, अंदाजा ला के हिसाब ला के, मेणना मतलब हिसाब लाना, ते फिर वह खेत नूं लुण लेंदा है, वड़ लेंदा है। लुण मिणे खेतार, फिर उसने खेती वड ली। हां
पहला
हो आ हुक्म किसान दा ता लुण मिणे खेतार, जदों उसने अंदाजा ला लिया, मिनती कर ली, हुक्म दे दिंदा वाडिया नूं कि भाई चलो वड्डो। इसे तरह ओ मालिक ने भी कियास कर लिया कि केड़ा जीव कदों लै जाना, ਉਹ ਹੁਕਮ ਕਰਦਾ ਕਿ ਬਈ ਲੈ ਆਓ ਫਲਾਨੀ ਜਿੰਦ ਨੂੰ। ਇਸੇ ਤਰ੍ਹਾਂ ਜਿਸ ਤਰ੍ਹਾਂ ਲਾਵੇ ਵੱਢ ਲੈਂਦੇ ਨੇ ਖੇਤ ਨੂੰ, ਇਸੇ ਤਰ੍ਹਾਂ ਇਹ ਜੀਵਨ ਰੂਪੀ ਖੇਤ ਵੀ ਵੱਢਿਆ ਜਾਂਦਾ ਹੈ। ਹਾਂਜੀ
ਪਹਿਲਾ ਪਹਰ ਧੰਦੇ ਗਿਆ, ਦੂਜਾ ਭਰਿਆ ਸੋਏ,
ਦੂਜਾ ਭਰ ਸੋਇਆ,
ਭਰ ਸੋਇਆ,
ਪਹਿਲਾ ਪਹਿਰ ਧੰਦੇ ਗਿਆ, ਦੂਜਾ ਭਰ ਸੋਇਆ। ਹੁਣ ਮਹਾਰਾਜ ਇੱਥੇ ਦੱਸ ਰਹੇ ਨੇ ਕਿ ਜ਼ਿੰਦਗੀ ਬੀਤਦੀ ਕਿਵੇਂ, जिंदगी दे चार पैर दसे ने, जिस तरह रात दे चार पैर, रात दे चार पैर, बारह घंटिया की रात हुंदी है, ते चार पैर हुंदे ने रात दे, तीन घंटे का एक पैर, ते जिंदगी भी इसे तरह जिम्मे एक रात है, तो जिंदगी दे भी चार हिस्से ने, जिस तरह रात दे चार हिस्से हुंदे ने। तो पहला पहर तंदे गया, जिंदगी का पहला पैर ते दुनियावी तंदियां जी निकल जाता है, पता ही नहीं लगता कदों पहला पैर निकल गया। दुनियावी तंदे, पहला पैर तंदे गया, दूजा पर सोया, दूसरा पैर आया ते गफलत दी नींद विच सौं गया। धन पदारित इतना इकट्ठा हो गया, उस विच मस्त हो गया, गफलत दी नींदर आ गई है, सौ गया। नशा आ जाता है ना, धन का भी नशा है, सौ गया नशे च आके, पता ही नहीं। तो पहला पैर तंदे गया, दूजा पर सोया, तीजे
चाक चकाया, चौथे भोर पिया,
तीजा चाक जिवें रात का तीजा पैर, रात दे तीजे पैर च इंसान की करदा है, भोग बिलास। ते इसे तरह जिंदगी दा तीसरा पैर भी भोग बिलासां च, जो कुछ इकट्ठा कीता है धन माल, हुण इस नूं भोगो। इतना जो मेहनत नाल इकट्ठा कीता इसका आनंद माण, तो तीसरा पैर भोग बिलास, ਪਹਿਲਾ ਪੈਰ ਧੰਦੇ ਗਿਆ, ਦੂਜੇ ਪਰ ਸੋਇਆ, ਤੀਜੇ ਚਾਕ ਚ ਖਾਇਆ, ਚੌਥੇ ਪੋਰ ਪਿਆ। ਜਿਵੇਂ ਚੌਥਾ ਪਹਿਰ ਰਾਤ ਦਾ ਸਵੇਰ ਆ ਜਾਂਦੀ ਹੈ, ਚਾਨਣਾ ਹੋਣਾ ਸ਼ੁਰੂ ਹੋ ਜਾਂਦਾ ਚੌਥੇ ਪੈਰ ਦੇ, ਤੇ ਚੌਥਾ ਪਹਿਰ ਜ਼ਿੰਦਗੀ ਦਾ ਭਾਵ ਮੌਤ ਦਾ ਚਮਕਾਰਾ ਦਿਸਣ ਲੱਗ ਪੈਂਦਾ ਹੈ। ਪਤਾ ਲੱਗਦਾ ਹੈ ਕਿ ਬੁਢੇਪਾ ਆ ਗਿਆ, ਹੁਣ ਤੇ ਸਿਰ ਕੰਪੇ, ਪੱਗ ਡਗਮਗੇ, ਨੈਣ ਜੋਤ ਤੇ, ਹੁਣ ਪਤਾ ਲੱਗ ਜਾਂਦਾ ਕਿ ਹੁਣ ਤੇ ਨੇੜੇ ਆਇਆ ਕੰਮ। ਹਾਂਜੀ,
ਕਦ ਹੀ ਚੇਤਨਾ ਆਇਓ ਜਿਨ ਜਿਉ ਪਿੰਡ ਦੀਆ।
ਹਾਂਜੀ, ਫਿਰ ਪੜ੍ਹਨਾ।
ਕਦ ਹੀ ਚੇਤਨਾ ਆਇਓ ਜਿਨ ਜਿਉ ਪਿੰਡ ਦੀਆ।
ਕਦ ਹੀ ਚੇਤਨਾ ਆਇਓ ਜਿਨ ਜਿਉ ਪਿੰਡ ਦੀਆ। ਕਦ ਕਦੇ, ਕਦ ਹੀ ਚੇਤਨਾ ਆਇਓ, ਕਦੇ ਵੀ ਚੇਤੇ ਨਹੀਂ ਆਇਆ ਪ੍ਰਭੂ ਪਰਮੇਸ਼ਰ, ਚੇਤੇ ਨਹੀਂ ਆਇਆ ਕਦੇ ਵੀ। ਜਿਨ ਜਿਉ ਪਿੰਡ ਦੀਆ, ਜਿਸਨੇ ਇਹ ਆਤਮਾ ਔਰ ਜਿਸਨੇ ਸਰੀਰ ਇਹ ਦੋ ਬਖਸ਼ੇ, ਉਹ ਕਦੇ ਚੇਤੇ ਨਹੀਂ ਆਇਆ। ਜਿਉ ਤੋਂ ਭਾਵ ਜਿੰਦ, ਜਿਸਨੇ ਜਿੰਦ ਦਿੱਤੀ ਤੇ ਜਿਸਨੇ ਸਰੀਰ, ਪਿੰਡ ਪਿੰਡਾ ਸਰੀਰ, ਜਿਸਨੇ ਸਰੀਰ ਔਰ ਆਤਮਾ ਜਿੰਦ ਦਿੱਤੀ ਉਹ ਤੇ ਚੇਤੇ ਹੀ ਨਾ ਆਇਆ। ਹਾਂਜੀ,
ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ।
ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ। ਪਾਤਸ਼ਾਹ ਕਹਿੰਦੇ ਨੇ ਮੈਂ ਤੇ ਸਾਧ ਸੰਗਤ ਤੋਂ ਸਦਕੇ ਜਾਣਾ। ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ, ਆਪਣੀ ਜਿੰਦ ਵੀ ਮੈਂ ਉੱਥੇ ਕੁਰਬਾਨ ਕਰ ਦੇਣਾ, ਜਾਨ ਵੀ ਉੱਥੇ ਦੇਣ ਨੂੰ ਤਿਆਰ ਹਾਂ। ਹੁਣ ਸਾਧ ਸੰਗਤ ਹੈ ਕੀ, ਇਸ ਦਾ ਥੋੜਾ ਜਿਹਾ ਵਿਸਥਾਰ ਕਰਦੇ ਹਾਂ। ਸਾਧ ਜਨਾਂ ਦੀ ਸੰਗਤ ਨੂੰ ਆਖਿਆ ਹੈ ਸਾਧ ਸੰਗਤ, ਜਿੱਥੇ ਪ੍ਰਭੂ ਦੇ ਪਿਆਰੇ ਬੈਠੇ ਪ੍ਰਭੂ ਦੇ ਗੁਣ ਗਾ ਰਹੇ ਨੇ, ਪ੍ਰਭੂ ਦੀ ਭਗਤੀ ਕਰ ਰਹੇ ਨੇ, ਉਹ ਹੈ ਸਾਧ ਸੰਗਤ। ਜਿੱਥੇ ਵੀ ਦੋ ਚਾਰ ਪਿਆਰੇ ਬੈਠੇ ਉਸ ਪਰਮੇਸ਼ਰ ਨੂੰ ਯਾਦ ਕਰ ਰਹੇ ਨੇ, ਉਹ ਹੀ ਸਾਧ ਸੰਗਤ ਹੈ। ਲੇਕਿਨ ਅਸੀਂ ਮਨ ਬੈਠੇ ਹਾਂ ਕਿ ਗੁਰਦੁਆਰਾ ਸਾਧ ਸੰਗਤ ਹੈ, ਇਹੀ ਸਾਧ ਸੰਗਤ ਹੈ, ਹੈ ਤੇ ਸਾਧ ਸੰਗਤ, ਲੇਕਿਨ ਅਸੀਂ ਇਸ ਨੂੰ ਕਈ ਵਾਰੀ ਸਾਧ ਸੰਗਤ ਛੱਡਿਆ ਨਹੀਂ। ਕਿਉਂ? ਇਸ ਨੂੰ ਇੱਕ ਐਸਾ ਮਾਹੌਲ ਦੇ ਦਿੱਤਾ ਕਿ ਬੰਦਗੀ ਤੇ ਬੰਦਾ ਜੁੜਦਾ ਹੀ ਨਹੀਂ। ਇਸ ਖਿਆਲ ਨਾਲ ਆਉਂਦਾ ਗੁਰਦੁਆਰੇ ਕਿ ਚਲੋ ਕੁਝ ਟਾਈਮ ਪਾਸ ਹੋ ਜਾਏਗਾ, ਕੋਈ ਦੋਸਤ ਮਿੱਤਰ ਮਿਲ ਪੈਣਗੇ, ਗੱਲਬਾਤ ਹੋ ਜਾਏਗੀ, ਲੰਗਰ ਛਕ ਲਵਾਂਗੇ। ਜਦ ਤੱਕ ਇਹੀ ਮੁੱਦਾ ਹੈ, ਇਹੀ ਖਿਆਲ ਹੈ, ਬੇਸ਼ੱਕ ਇਹ ਹੈ ਸਾਧ ਸੰਗਤ, ਪਰ ਤੁਹਾਡੇ ਲਈ ਉਹ ਸਾਧ ਸੰਗਤ ਨਹੀਂ। ਫਿਰ ਸਾਧ ਸੰਗਤ ਕਦੋਂ ਸਾਧ ਸੰਗਤ ਹੈ? ਜਦੋਂ ਇਹ ਧਾਰ ਕੇ ਆਉਂਦੇ ਹੋ ਕਿ ਕੁਛ ਪਰਮੇਸ਼ਰ ਦੀ ਬੰਦਗੀ ਵਿੱਚ ਸਾਧ ਜਨਾਂ ਦੀ, ਭਗਤ ਜਨਾਂ ਦੀ ਸੰਗਤ ਵਿੱਚ ਬਹਿ ਕੇ ਬੰਦਗੀ ਕਰਨੀ ਹੈ, ਉਦੋਂ ਸਾਧ ਸੰਗਤ ਹੈ। ਹੁਣ ਪਾਤਸ਼ਾਹ ਆਖਦੇ ਨੇ ਮੈਂ ਇਹੋ ਜਿਹੀ ਸਾਧ ਸੰਗਤ ਤੋਂ ਕੁਰਬਾਨ ਹਾਂ ਜਿੱਥੇ ਪਰਮੇਸ਼ਰ ਦੇ ਗੁਣ ਗਾ ਰਹੇ ਨੇ ਔਰ ਤੁਸੀਂ ਜਾ ਕੇ ਜੁੜ ਕੇ ਬਹਿ ਕੇ ਨਾਲ ਗਾਉਂਦੇ ਹੋ, ਮੈਂ ਇਹੋ ਜਿਹੀ ਸੰਗਤ ਤੋਂ ਕੁਰਬਾਨ ਹਾਂ। ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ, ਮੈਂ ਤੇ ਉੱਥੇ ਜਾਨ ਦੇਣ ਵੀ ਤਿਆਰ, ਆਪਣੀ ਜਾਨ ਕੁਰਬਾਨ ਕਰਦੇ ਹਾਂ ਉੱਥੋਂ। ਹਾਂਜੀ, ਕਿਉਂ?
ਸੋਝੀ ਮਨ ਪਈ ਮਿਲਿਆ ਪੁਰਖ ਸਜਾਣ।
ਜਿਸ ਤੇ ਸੋਝੀ ਮਨ ਪਈ, ਜਿੱਥੋਂ ਜਾ ਕੇ ਸੁੱਤਾ ਪਿਆ ਮਨ ਜਾਗ ਪਿਆ, ਸੋਝੀ ਮਨ ਪਈ, ਜਾਗ ਆ ਗਈ, ਅੰਦਰੋਂ ਜਾਗ ਆ ਗਈ। ਮਨੁੱਖ ਸੁੱਤਾ ਸੁੱਤਾ ਜੀ ਰਿਹਾ ਹੈ ਔਰ ਸਾਰੀ ਜ਼ਿੰਦਗੀ ਸੁੱਤਿਆਂ ਹੀ ਬੀਤ ਜਾਂਦੀ ਹੈ, ਕਿਉਂਕਿ ਜ਼ਿੰਦਗੀ ਦਾ ਮਨੋਰਥ ਕੀ ਹੈ ਇਹ ਤੇ ਚੇਤੇ ਨਹੀਂ ਰਹਿੰਦਾ। ਮਨੋਰਥ ਤੋਂ ਭੁੱਲਿਆ ਭਟਕਿਆ ਮਨੁੱਖ ਤੇ ਇੰਜਾ ਜਿਵੇਂ ਸੁੱਤਿਆ ਪਿਆ ਹੈ। ਸਾਧ ਸੰਗਤ ਵਿਚ ਆ ਕੇ ਜਦੋਂ ਗੁਰੂ ਦੇ ਬਚਨ ਸੁਣਦਾ ਹੈ, ਕੁਝ ਠੋਕਰ ਲੱਗਦੀ ਹੈ, ਝੰਜੋੜਿਆ ਜਾਂਦਾ ਹੈ ਮਨ, ਕੁਛ ਚਿਰ ਲਈ, ਕਮ ਸੇ ਕਮ ਜਿੰਨਾ ਚਿਰ ਸਾਧ ਸੰਗਤ ਵਿਚ ਬੈਠਦੇ ਹੋ, ਧੱਕਾ ਲੱਗਦਾ ਹੈ ਮਨ ਨੂੰ, ਖਿਆਲ ਆਉਂਦਾ ਹੈ ਕਿ ਮਕਸਦ ਕੀ ਸੀ, ਜ਼ਿੰਦਗੀ ਕਿੱਧਰ ਨੂੰ ਜਾ ਰਹੀ ਹੈ, ਕੁਛ ਉਸ ਵੱਲ ਵੀ ਖਿਆਲ ਕਰਾਂ, ਤਾਂ ਇਸ ਤਰ੍ਹਾਂ ਜਾਗਣ ਦੀ ਆਦਤ ਪੈਂਦੀ ਹੈ। ਔਰ ਕਦੇ ਐਸੀ ਬਖਸ਼ਿਸ਼ ਹੁੰਦੀ ਹੈ, ਕੁਛ ਐਸਾ ਧੱਕਾ ਵੱਡਾ ਵੱਜਦਾ ਹੈ ਕਿ ਮਨ ਬਿਲਕੁਲ ਹੀ ਜਾਗ ਜਾਂਦਾ ਹੈ, ਔਰ ਜਦੋਂ ਪੂਰਨ ਤੌਰ ਤੇ ਜਾਗ ਜਾਏ ਇਨਸਾਨ, ਤਾਂ ਫਿਰ ਤੋਂ ਕਿਆ ਕਹਿਣਾ। ਤਾਂ ਆਖਦੇ ਨੇ ਕਿ ਜਿਸ ਤੇ ਸੋਝੀ ਮਨ ਪਈ, ਮਿਲਿਆ ਪੁਰਖ ਸਜਾਣ, ਮੈਂ ਸਾਧ ਸੰਗਤ ਤੋਂ ਕੁਰਬਾਨ ਜਾਣਾ ਕਿ ਇੱਥੇ ਆ ਕੇ ਜਾਗ ਆਈ, ਸੋਝੀ ਆਈ ਕਿ ਜੀਵਨ ਮਿਲਿਆ ਕਿਉਂ ਸੀ, ਸਮਝ ਆਈ ਕਿ ਜੀਵਨ ਦਾ ਮਨੋਰਥ ਕੀ ਹੈ, ਅਤੇ ਜਿਉਂ ਹੀ ਮੈਂ ਜਾਗਿਆ, ਜਿਉਂ ਹੀ ਅੰਦਰ ਅੰਧੇਰਾ ਮਿਟਿਆ, ਅੰਦਰ ਦਾ ਉਜਾਲਾ ਹੋਇਆ, ਉਹ ਤੀਸਰਾ ਨੇਤਰ ਅਨੁਭਵ ਦਾ ਨੇਤਰ ਖੁੱਲਿਆ, ਤੇ ਹੋਇਆ ਕਿ ਮਿਲਿਆ ਪੁਰਖ ਸੁਜਾਨ, ਉਹ ਪਰਮਾਤਮਾ ਦੇ ਦਰਸ਼ਨ ਹੋ ਗਏ, ਮਿਲਿਆ ਪੁਰਖ ਸਜਾਨ। ਹੁਣ ਇਹ ਵੀ ਆਖਦਿਆਂ ਨਾਲ ਮਤ ਖਿਆਲ ਕਰਨਾ ਕਿ ਕਿਸੇ ਦਿਨ ਇਸ ਤਰ੍ਹਾਂ ਜਿਸ ਤਰ੍ਹਾਂ ਤਸਵੀਰ ਕੋਈ ਨਜ਼ਰ ਆਉਂਦੀ ਹੈ, ਕੋਈ ਭਗਵਾਨ ਦੀ ਤਸਵੀਰ ਹੀ ਨਜ਼ਰ ਆਏਗੀ, ਉਸ ਦਿਨ ਪੁਰਖ ਸੁਜਾਣ ਮਿਲਿਆ ਗਿਣਾਂਗੇ, ਕੋਈ ਅੱਖਾਂ ਸਾਹਮਣੇ ਆਏਗਾ, ਕੋਈ ਨਜ਼ਾਰਾ ਦਿਖੇਗਾ, ਕੀ ਹੈ ਪਰਮਾਤਮਾ ਦਾ ਮਿਲਾਪ। ਮੈਂ ਤੇ ਸਾਰੀ ਗੁਰਬਾਣੀ ਪੜ੍ਹ ਕੇ ਜੋ ਨਿਚੋੜ ਕੱਢਿਆ, ਜੋ ਸਤਿਗੁਰਾਂ ਨੇ ਮੇਰੀ ਝੋਲੀ ਪਾਇਆ, ਉਹ ਤੇ ਮੈਨੂੰ ਇਹ ਦਿਸਦਾ ਹੈ ਕਿ ਇਹ ਤੇ ਅਨੁਭਵ ਦੀ ਗੱਲ ਹੈ। ਜੋ ਦਰਸ਼ਨ ਨੇ ਉਹ ਤੇ ਅਨੁਭਵ ਦੇ ਦਰਸ਼ਨ ਨੇ, ਅੰਦਰੋਂ ਤੁਹਾਡੀ ਆਤਮਾ ਅਨੁਭਵ ਕਰ ਸਕਦੀ, ਉਹ ਦਿਖਾਇਆ ਨਹੀਂ ਜਾ ਸਕਦਾ, ਉਹ ਤੇ ਅਨੁਭਵ ਕੀਤਾ ਜਾ ਸਕਦਾ। ਉਹ ਤੇ ਇੱਕ ਆਨੰਦ ਦੀ ਐਸੀ ਅਵਸਥਾ ਬਣਦੀ ਹੈ ਕਿ ਤੁਸੀਂ ਬਿਲਕੁਲ ਬਦਲ ਜਾਂਦੇ ਹੋ, ਰਹਿੰਦੇ ਹੀ ਨਹੀਂ, ਪੁਰਾਣਾ ਤੇ ਮਿਟ ਜਾਂਦਾ, ਇੱਕ ਨਵਾਂ ਹੀ ਨਰੋਆ ਹੀ, ਜਿਸ ਤਰ੍ਹਾਂ ਆਤਮਾ ਜਾਗ ਪੈਂਦਾ, ਕੁਛ ਨਵਾਂ ਇਨਸਾਨ ਹੁੰਦਾ ਹੈ। ਔਰ ਐਸੀ ਜੋ ਮਿਲਾਪ ਦੀ ਘਟਨਾ ਹੈ, ਉਹ ਕੋਈ ਬਿਆਨ ਨਹੀਂ ਕਰ ਸਕਦਾ, ਅੱਖਰਾਂ ਚ ਉਹ ਬੰਨੀ ਜਾ ਹੀ ਨਹੀਂ ਸਕਦੀ, ਕਿਉਂਕਿ ਈਸ਼ਵਰ ਅੱਖਰਾਂ ਚ ਬੰਨ ਲਈਏ ਤੇ ਅੱਖਰ ਛੋਟੇ ਪੈ ਜਾਂਦੇ ਨੇ, ਅੱਖਰਾਂ ਚ ਸਮਾ ਹੀ ਨਹੀਂ ਸਕਦਾ। ਫਿਰ ਤੇ ਜੇ ਅੱਖਰਾਂ ਚ ਬੰਨ ਲਓ, ਫਿਰ ਤੇ ਤੁਹਾਡੇ ਦਿਮਾਗ ਚ ਆ ਗਿਆ, ਤੁਹਾਡੀ ਬੁੱਢੀ ਚ ਆ ਗਿਆ ਪਰਮਾਤਮਾ, ਫਿਰ ਤੇ ਤੁਸੀਂ ਵੱਡੇ ਹੋ ਗਏ, ਪਰਮਾਤਮਾ ਛੋਟਾ ਹੋ ਗਿਆ, ਉਹ ਇਸ ਤਰ੍ਹਾਂ ਪਕੜ ਵਿਚ ਨਹੀਂ ਆਉਂਦਾ। ਉਹ ਤੇ ਇੰਜ ਹੈ, ਇੱਕ ਮਹਾਨ ਸੂਰਜ, ਉਸਦੀ ਇੱਕ ਨਿੱਕੀ ਜਿਹੀ ਕਿਰਨ ਤੁਹਾਡੇ ਅੰਦਰ ਆ ਵਸੀ, ਉਸਦਾ ਅਨੁਭਵ ਹੋਇਆ, ਤੁਸੀਂ ਖਿੜ ਉੱਠਦੇ ਹੋ, ਉਹੀ ਤੁਹਾਨੂੰ ਤਾਰ ਜਾਂਦੀ ਹੈ, ਇੱਕ ਕਿਰਨ ਜਾਗ ਜਾਂਦੀ ਹੈ। ਕੋਈ ਆਖੇ ਕਿ ਮੇਰੇ ਕਮਰੇ ਚ ਸਾਰਾ ਸੂਰਜ ਆ ਜਾਏ, ਤੇ ਉਹ ਮੂਰਖ ਹੋਏਗਾ, ਕਹੇਗਾ ਕਿ ਸੂਰਜ ਸਾਰਾ ਸਮਾ ਜਾਏ ਤੁਹਾਡੇ ਕਮਰੇ ਚ, ਕਿਸ ਤਰ੍ਹਾਂ ਸਮਾਏਗਾ। ਸੂਰਜ ਦੀਆਂ ਕੁਝ ਕਿਰਨਾਂ ਤੁਹਾਡੇ ਅੰਦਰ ਪ੍ਰਵੇਸ਼ ਕਰਕੇ ਉਜਾਲਾ ਕਰ ਸਕਦੀਆਂ ਨੇ। ਇਸੇ ਤਰ੍ਹਾਂ ਹੀ ਪਰਮਾਤਮਾ ਦਾ ਪਾਉਣ ਕੀ ਹੈ, ਕੁਝ ਕਿਰਨਾਂ, ਕੁਝ ਜਾਗਰਤ ਅੰਦਰ ਆਉਂਦੀ ਹੈ, ਤੁਸੀਂ ਅਨੁਭਵ ਕਰਦੇ ਹੋ ਉਸ ਮਹਾਨ ਪਰਮ ਜੋਤ ਦਾ, ਉਹ ਤੁਹਾਨੂੰ ਆਨੰਦ ਨਾਲ ਭਰ ਦਿੰਦੀ ਹੈ, ਖੇੜੇ ਨਾਲ ਤੁਸੀਂ ਆਖਦੇ ਹੋ ਕਿ ਦਰਸ਼ਨ ਹੋ ਰਹੇ। ਤੋ ਇਹੀ ਆਖਦੇ ਨੇ, ਇਸ ਤਰ੍ਹਾਂ ਮਿਲਦਾ ਹੈ ਪੁਰਖ ਸੁਜਾਨ, ਅੰਦਰੋਂ ਜਾਗ ਜਾਣਾ ਤੇ ਉਸ ਨੂੰ ਮਹਿਸੂਸ ਕਰਨਾ, ਅੰਦਰ ਅਨੁਭਵ ਕਰਨਾ ਅੰਦਰ। ਹਾਂਜੀ,
ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ,
ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ। ਨਾਨਕ ਪਾਤਸ਼ਾਹ ਆਖਦੇ ਨੇ, ਤੁਸੀਂ ਤੇ ਆਖਦੇ ਹੋ ਕਿਤੇ ਦੂਰ ਹੈ, ਸੱਤਵੇਂ ਆਕਾਸ਼ ਵਿਚ ਹੈ, ਉਥੋਂ ਦਰਸ਼ਨ ਹੋਣਗੇ। ਆਖਦੇ ਨੇ ਮੈਂ ਤੇ ਡਿੱਠਾ ਹੈ, ਸਦਾ ਨਾਲ ਹੈ, ਨਾਨਕ ਡਿੱਠਾ ਸਦਾ ਨਾਲ। ਕਹਿੰਦੇ ਨੇ ਮੈਂ ਤੇ ਹਮੇਸ਼ਾ ਉਸ ਨੂੰ ਅੰਗ ਸੰਗ ਵੇਖਿਆ, ਆਪਣੇ ਨਾਲ ਹੀ ਵੇਖਿਆ। ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ, ਉਹ ਈਸ਼ਵਰ ਤੇ ਅੰਤਰ ਜਾਮੀ ਹੈ, ਉਹ ਤੇ ਦਿਲਾਂ ਦਾ ਜਾਣਨ ਵਾਲਾ ਹੈ। ਜਿਸ ਨੂੰ ਪਿਆਰ ਦੀ ਤਾਂਗ, ਮਿਲਾਪ ਦੀ ਤਾਂਗ ਜਿਸ ਵਿਚ ਉੱਠਦੀ ਹੈ, ਉਸ ਨੂੰ ਤੇ ਉਹ ਸੋਝੀ ਪਾ ਦਿੰਦਾ ਹੈ ਕਿ ਉਹ ਸਦਾ ਨਾਲ ਹੀ ਹੈ। ਸਦਾ ਹਦੂਰ ਦੂਰ ਮਤ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਛਾਣੋ, ਉਹ ਤੇ ਹਮੇਸ਼ਾ ਨੇੜੇ ਹੈ। ਨੇੜੇ ਕੀ, ਉਹ ਤੇ ਅੰਦਰ ਹੈ ਤੁਹਾਡੇ, ਅੰਦਰ ਵੀ ਉਹੀ ਹੈ, ਬਾਹਰ ਵੀ ਉਹੀ ਹੈ, ਉਸ ਤੋਂ ਬਗੈਰ ਤੇ ਤੁਸੀਂ ਕਿਧਰੇ ਜਾ ਹੀ ਨਹੀਂ ਸਕਦੇ, ਉਸ ਤੋਂ ਬਗੈਰ ਤੇ ਤੁਸੀਂ ਐਗਜ਼ਿਸਟ ਕਰ ਹੀ ਨਹੀਂ ਸਕਦੇ। ਇਹ ਤੇ ਇੰਜ ਹੈ ਜਿਵੇਂ ਮੱਛੀ ਘਿਰੀ ਹੋਈ ਹੈ ਚਾਰੇ ਪਾਸੇ ਪਾਣੀ ਨਾਲ, ਮੱਛੀ ਪਾਣੀ ਤੋਂ ਬਗੈਰ ਰਹਿ ਨਹੀਂ ਸਕਦੀ, ਉੱਥੇ ਚਾਰੇ ਪਾਸੇ ਘਿਰੀ ਹੈ ਪਾਣੀ ਨਾਲ, ਤੁਸੀਂ ਵੀ ਘਿਰੇ ਹੋਏ ਹੋ, ਅੰਦਰ ਬਾਹਰ ਪਰਮਾਤਮਾ ਨਾਲ ਹੀ ਘਿਰੇ ਹੋਏ ਹੋ, ਉਹ ਦੂਰ ਤੇ ਨਹੀਂ ਹੈ। ਸਿਰਫ ਉਹ ਅੱਖ ਖੁੱਲੇ ਅੰਦਰ ਜਾਗ ਜਾਏ ਇਨਸਾਨ, ਉਸਨੂੰ ਅਨੁਭਵ ਕਰ ਲਈਦਾ ਜੋ ਸਦਾ ਨਾਲ ਹੀ ਹੈ, ਜੋ ਹਮੇਸ਼ਾ ਅੰਦਰ ਹੀ ਹੈ, ਉਸਨੂੰ ਵੇਖ ਲਈਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਨਾ 43, ਸ੍ਰੀ ਰਾਗ ਮਹਿਲਾ ਪੰਜਵਾਂ। ਸਭੇ ਗੱਲਾਂ ਵਿਸਰਨ, ਇੱਕ ਇੱਕੇ ਵਿਸਰਨਾ ਜਾਓ।
ਸਭੇ ਗੱਲਾਂ ਵਿਸਰਨ, ਇੱਕੋ ਵਿਸਰਨਾ ਜਾਓ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ, ਆਖਦੇ ਨੇ ਹੋਰ ਬਿਸ਼ੱਕ ਸਭ ਕੁਝ ਇਨਸਾਨ ਭੁਲਾ ਦੇਵੇ, ਲੇਕਿਨ ਇੱਕ ਨਾਮ ਜਪਣਾ ਕਦੇ ਨਾ ਵਿਸਰੇ। ਨਾਮ ਜਪਣਾ ਇੱਕ ਮੇਰਾ ਜ਼ਿੰਦਗੀ ਦਾ ਅੰਗ ਬਣ ਜਾਏ। ਸਭੇ ਗੱਲਾਂ ਵਿਸਰਨ, ਹੋਰ ਚਾਹੇ ਕੁਛ ਮੈਂ ਭੁਲਾ ਦਿਆਂ, ਵਿਸਰਨਾ ਭੁਲਾ ਦੇਣਾ, ਹੋਰ ਕੁਛ ਵੀ ਭੁੱਲ ਜਾਏ, ਦੁਨਿਆਵੀ ਕੰਮ ਧੰਦੇ ਭੁੱਲ ਜਾਣ, ਪਰਿਵਾਰਕ ਧੰਦੇ ਭੁੱਲ ਜਾਣ, ਲੇਕਿਨ ਇੱਕ ਜਪਣਾ ਨਾ ਭੁੱਲੇ, ਇਹ ਨਾ ਖੁੰਝੇ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਓ।
ਧੰਦਾ ਸਭ ਜਲਾਏ ਕੈ ਗੁਰ ਨਾਮ ਦੀਆ ਸਚ ਸਵਾਓ।
ਧੰਦਾ ਸਭ ਜਲਾਏ ਕੈ, ਧੰਦਾ ਆਖਿਆ ਮਾਇਆ ਲਈ ਨੱਠ ਭੱਜ, ਮਾਇਆ ਲਈ ਜਿਤਨੇ ਕੰਮ ਕਾਜ ਕਰੀਦੇ ਨੇ, ਪਰਿਵਾਰਕ ਪ੍ਰਤਪਾਲਣਾ ਲਈ ਜਿਤਨੇ ਕੰਮ ਕਾਜ ਕਰੀਦੇ ਨੇ, ਇਹ ਨੇ ਧੰਦੇ। ਧੰਦਾ ਸਭ ਜਲਾਏ ਕੈ, ਧੰਦੇ ਸਭ ਮਿਟ ਜਾਣ, ਜਲ ਜਾਣ ਤੋਂ ਭਾਵ ਮਿਟ ਜਾਣ, ਰੁਕ ਜਾਣ, ਕੋਈ ਪਰਵਾਹ ਨਹੀਂ। ਧੰਦਾ ਸਭ ਜਲਾਏ ਕੈ ਗੁਰਨਾਮ ਦੀਆ ਸੱਚ ਸਵਾਓ। ਗੁਰੂ ਨੇ ਐਸੀ ਬਖਸ਼ਿਸ਼ ਕੀਤੀ ਮੇਰੇ ਤੇ ਕਿ ਪਰਿਵਾਰਕ ਧੰਦੇ, ਸੰਸਾਰਕ ਧੰਦੇ, ਮਾਇਆ ਦੇ ਧੰਦੇ, ਇਹ ਸਭ ਅੰਦਰੋਂ ਮਾਨੋ ਜਲ ਹੀ ਗਏ ਨੇ, ਇਹਨਾਂ ਪਿੱਛੇ ਜਿਹੜੀ ਪਕੜ ਸੀ ਉਹ ਮੁੱਕ ਗਈ ਹੈ। ਗੁਰਨਾਮ ਦੀਆ ਸੱਚ ਸਵਾਓ। ਗੁਰੂ ਨੇ ਨਾਮ ਦਾ ਪਿਆਰ ਮੇਰੇ ਹਿਰਦੇ ਚ ਬਖਸ਼ਿਆ। ਨਾਮ ਦੀਆ, ਗੁਰੂ ਨੇ ਨਾਮ ਦੀ ਬਖਸ਼ਿਸ਼ ਕੀਤੀ। ਹਾਂਜੀ,
ਸਵਾਵ ਦਾ ਮਤਲਬ ਕੀ ਕਹਿੰਦੇ ਜੀ?
ਸਵਾਵ ਦਾ ਇੱਥੇ ਅਰਥ ਹੈ ਪ੍ਰੇਮ ਜਾਂ ਲਗਨ। ਹਾਂਜੀ,
ਆਸਾ ਸਭੇ ਲਾਇਕ ਹੈ ਇੱਕਾ ਆਸ ਕਮਾਓ।
ਉਂਝ ਤੇ ਸਵਾਵ ਜਨਰਲੀ ਯੂਜ ਕੀਤਾ ਜਾਂਦਾ ਹੈ ਮਨੋਰਥ ਹੈ, ਪ੍ਰੇਮ ਜ਼ਿੰਦਗੀ ਦਾ ਮਨੋਰਥ, ਭਾਵ ਮਨੋਰਥ ਮੈਨੂੰ ਚੇਤੇ ਕਰਾਇਆ ਅਕਾਲ ਪੁਰਖ ਨੇ ਕਿ ਤੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ। ਇੱਥੇ ਇੰਜ ਹੈ ਜਿਵੇਂ ਪ੍ਰੇਮ ਲਾਇਆ, ਨਾਮ ਪ੍ਰਤੀ ਹਿੱਤ ਲਾਇਆ। ਸਵਾਓ ਵੈਸੇ ਆਖਦੇ ਨੇ ਸਵਾਰਥ ਨੂੰ, ਜ਼ਿੰਦਗੀ ਮਨੋਰਥ ਨੂੰ, ਜ਼ਿੰਦਗੀ ਦਾ ਮਨੋਰਥ ਕੀ ਹੈ, ਏਮ ਕੀ ਹੈ, ਇਹ ਮੈਨੂੰ ਗੁਰੂ ਨੇ ਦੱਸਿਆ ਵੀ ਤੂੰ ਕਿਸ ਲਈ ਜਗ ਵਿੱਚ ਆਇਆ। ਹਾਂਜੀ,
ਆਸਾ ਸਭੇ ਲਾਇਕ ਹੈ ਇੱਕਾ ਆਸ ਕਮਾਓ।
ਆਸਾ, ਆਸਾ ਸਭੇ ਲਾਇਕ ਹੈ ਇੱਕਾ ਆਸ ਕਮਾਓ। ਗੁਰੂ ਨੇ ਆਖਿਆ ਕਿ ਹੋਰ ਦੁਨਿਆਵੀ ਆਸਾਂ ਛੱਡ ਦਿਓ, ਇੱਕੋ ਹੀ ਪ੍ਰਭੂ ਪ੍ਰਾਪਤੀ ਦਾ ਜਿਹੜਾ ਮਨੋਰਥ ਹੈ, ਇੱਕ ਨਾਮ, ਇਸੇ ਨੂੰ ਕਮਾਓ ਤਾਂ ਕਿ ਪ੍ਰਭੂ ਦੀ ਪ੍ਰਾਪਤੀ ਹੋਵੇ। ਇੱਕ ਪ੍ਰਭੂ ਨੂੰ ਪ੍ਰਾਪਤ ਕਰਨ ਦਾ ਜਿਹੜਾ ਮਨੋਰਥ ਹੈ ਇਹ ਸਾਹਮਣੇ ਰੱਖੋ। ਆਸਾਂ ਸਭੇ ਲਾਇਕ ਹੈ, ਹੋਰ ਕਾਮਨਾਵਾਂ ਆਸਾਵਾਂ ਤੁਸੀਂ ਛੱਡ ਦਿਓ, ਇੱਕਾ ਆਸ ਕਮਾਓ, ਇੱਕੋ ਹੀ ਆਸ ਰੱਖੋ ਚਿੱਤ ਵਿੱਚ, ਪ੍ਰਭੂ ਮਿਲਾਪ।
ਜਿੰਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਓ।
ਜਿਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਂ। ਅੱਗੇ ਤੋਂ ਭਾਵ ਪਰਲੋਕ ਵਿੱਚ, ਥਾਂ ਟਿਕਾਣਾ। ਤੋ ਪਰਲੋਕ ਕੀ ਹੈ? ਅਕਾਲ ਪੁਰਖ ਦੀ ਦਰਗਾਹ। ਤੋ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਚੇਤੇ ਕੀਤਾ, ਗੁਰੂ ਨੂੰ ਸੇਵਿਆ, ਗੁਰੂ ਦਾ ਚੇਤੇ ਕਰਨਾ ਕੀ ਹੈ? ਨਾਮ ਸਿਮਰਨਾ। ਗੁਰੂ ਦੀ ਸੇਵਾ ਕੀ ਹੈ? ਨਾਮ ਸਿਮਰਨਾ। ਤੋ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨੂੰ ਸਿਮਰਿਆ, ਨਾਮ ਸਿਮਰਿਆ, ਤਿੰਨ ਅੱਗੇ ਮਿਲਿਆ ਥਾਂ, ਉਹਨਾਂ ਨੂੰ ਈਸ਼ਵਰ ਦੀ ਦਰਗਾਹ ਵਿੱਚ ਟਿਕਾਣਾ ਮਿਲ ਗਿਆ, ਥਾਂ ਮਿਲ ਗਈ। ਹਾਂਜੀ।
ਮਨ ਮੇਰੇ ਕਰਤੇ ਨੂੰ ਸਲਾਹੇ।
ਮਨ ਮੇਰੇ ਕਰਤੇ ਨੂੰ ਸਲਾਹ। ਐ ਮੇਰੇ ਮਨ, ਤੂੰ ਕਰਤਾ ਤੋਂ ਭਾਵ ਅਕਾਲ ਪੁਰਖ, ਤੂੰ ਅਕਾਲ ਪੁਰਖ ਨੂੰ ਚੇਤੇ ਕਰ, ਕਰਤੇ ਨੂੰ ਸਲਾਹ। ਹਾਂਜੀ।
ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਏ।
ਪਾਹੇ ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾ। ਸਿਆਣਪਾਂ ਆਪਣੀਆਂ ਸਾਰੀਆਂ ਤੂੰ ਛੱਡ ਦੇ, ਤਿਆਗ ਦੇ। ਨਹੀਂ ਰਿਕਾਰਡ ਹੋ ਰਹੀ? ਅੱਛਾ। ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾ। ਆਪਣੀ ਸਿਆਣਪ ਤੂੰ ਸਾਰੀ ਛੱਡ ਦੇ, ਆਪਣੀ ਚਤਰਾਈ ਛੱਡ ਦੇ, ਕਿਉਂਕਿ ਤੇਰੀਆਂ ਚਤਰਾਈਆਂ ਨਾਲ ਤੂੰ ਉਸਨੂੰ ਪਾ ਨਹੀਂ ਸਕੇਗਾ। ਸਭੇ ਛੱਡ ਸਿਆਣਪਾ, ਇੱਕੋ ਹੀ ਗੱਲ ਕਰ, ਗੁਰ ਕੀ ਪੈਰੀ ਪਾ। ਗੁਰੂ ਦੀ ਸ਼ਰਨ ਵਿੱਚ ਆ ਜਾ, ਪੈਰੀ ਪਾ ਭਾਵ ਗੁਰੂ ਦੀ ਸ਼ਰਨ। ਗੁਰੂ ਦਾ ਪੱਲਾ ਫੜ, ਗੁਰੂ ਦੀ ਸ਼ਰਨ ਆ ਜਾ ਭਾਵ ਗੁਰੂ ਦਾ ਪੱਲਾ ਫੜ। ਤੇ ਜਿੱਥੇ ਰੱਖਣਾ ਗੁਰੂ ਦਾ ਪੱਲਾ, ਕੋਈ ਕੱਪੜੇ ਦਾ ਪੱਲਾ ਨਹੀਂ, ਗੁਰੂ ਦਾ ਪੱਲਾ ਤਾਂ ਸ਼ਬਦ ਦਾ ਪੱਲਾ ਹੈ। ਗੁਰੂ ਜਿਹੜਾ ਪੱਲਾ ਪੜਾਉਂਦਾ ਹੈ ਉਹ ਸ਼ਬਦ ਦੇ ਲੜ ਲਾਉਂਦਾ ਹੈ ਗੁਰੂ। ਤੋ ਸਭ ਕੁਝ ਤਿਆਗ ਕੇ ਆਖਦੇ ਨੇ ਗੁਰੂ ਦੀ ਸ਼ਰਨ ਆ ਜਾ ਤੇ ਸ਼ਬਦ ਬਾਣੀ ਨਾਲ ਜੁੜ ਜਾ। ਹਾਂਜੀ।
ਰਹਾਉ ਦੁੱਖ ਭੁੱਖ ਨੇ, ਦੁੱਖ ਭੁੱਖ ਨੇ ਵਿਆਪੀ, ਜੇ ਸੁਖ ਦਾ ਤਾਂ ਮਨ ਹੋਏ।
ਦੁੱਖ ਭੁੱਖ ਨਾ ਵਿਆਪੀ, ਜੇ ਸੁਖ ਦਾਤਾ ਮਨ ਹੋਵੇ। ਜੇ ਸੁੱਖਾਂ ਦਾ ਦਾਤਾ ਪ੍ਰਭੂ ਮਨ ਵਿੱਚ ਵਸ ਜਾਏ ਤਾਂ ਨਾ ਦੁੱਖ ਵਿਆਪੇਗੀ ਤੇ ਨਾ ਭੁੱਖ ਵਿਆਪੇਗੀ। ਦੁੱਖ ਭੁੱਖ ਨਾ ਵਿਆਪੀ, ਜੇ ਸੁਖ ਦਾਤਾ ਮਨ ਹੋਏ। ਹਾਂਜੀ।
ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦੈ ਸੱਚਾ ਸੋਏ।
ਕਿਤ ਹੀ ਕੰਮ ਨਾ ਛਿਜੀਐ ਜਾਂ ਹਿਰਦੈ ਸੱਚਾ ਸੋਏ। ਛਿਜਣਾ ਦਾ ਭਾਵ ਹੈ ਬੋਦਾ ਹੋ ਜਾਣਾ, ਕੱਪੜਾ ਜਿਵੇਂ ਬੋਦਾ ਹੋ ਜਾਣਾ। ਆਪਾਂ ਕਹਿੰਦੇ ਨਾ ਕੱਪੜਾ ਛਿਜ ਗਿਆ, ਅਸਲੀ ਅਰਥ ਛਿਜਣਾ ਦਾ ਕੀ ਹੈ? ਬੋਦਾ ਹੋ ਜਾਣਾ, ਕੱਸ ਜਾਣਾ। ਪਰ ਇੱਥੇ ਹੈ ਕਿਤ ਹੀ ਕੰਮ ਨਾ ਛਿਜੀਏ, ਭਾਵ ਕਿਸੇ ਕੰਮ ਚ ਵੀ ਤੁਸੀਂ ਪਿੱਛੇ ਨਹੀਂ ਰਹਿ ਜਾਵੋਗੇ। ਕੋਈ ਵੀ ਕੰਮ ਵਿਚਾਲੇ ਅਟਕ ਨਹੀਂ ਜਾਏਗਾ ਤੁਹਾਡਾ, ਕਿਉਂਕਿ ਦਾਤਾ ਸੇਵਕਾਂ ਦਾ ਸਹਾਈ ਹੁੰਦਾ। ਕਿਤ ਹੀ ਕੰਮ ਨਾ ਛਿਜੀਏ ਜਾਂ ਹਿਰਦੇ ਸੱਚਾ ਸੋਏ। ਜਦੋਂ ਅਕਾਲ ਪੁਰਖ ਹਿਰਦੇ ਚ ਆ ਵਸੇਗਾ ਤਾਂ ਫਿਰ ਕਿਸੇ ਕੰਮ ਵਿੱਚ ਕੋਈ ਬਾਧਾ ਨਹੀਂ ਪਏਗੀ, ਕੋਈ ਰੋਕ ਅਟਕਾ ਨਹੀਂ ਆਵੇਗੀ।
ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੇ ਕੋਏ।
ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨਾ ਸਕੇ ਕੋਏ। ਤੋ ਆਖਦੇ ਨੇ ਪਾਤਸ਼ਾਹ ਕਿ ਹੇ ਅਕਾਲ ਪੁਰਖ, ਜਿਸ ਨੂੰ ਤੂੰ ਆਪਣਾ ਸਹਾਰਾ ਦੇਵੇਂ, ਜਿਸ ਦੀ ਸਹਾਇਤਾ ਤੂੰ ਕਰੇ, ਜਿਸ ਦੇ ਵੱਲ ਦਾ ਤੂੰ ਹੋ ਜਾਏ, ਇਸ ਮਾਰ ਨਾ ਸਕੇ ਕੋਈ। ਐਸੇ ਮਨੁੱਖ ਨੂੰ ਕੋਈ ਆਤਮਕ ਮੌਤੇ ਮਾਰ ਨਹੀਂ ਸਕਦਾ, ਮਾਰ ਨਾ ਸਕੇ ਕੋਈ। ਆਤਮਕ ਮੌਤ ਉਹਦੇ ਨੇੜੇ ਨਹੀਂ ਆ ਸਕਦੀ। ਕੋਈ ਵੀ ਇਨਸਾਨ ਉਸਨੂੰ ਆਪਣੀ ਆਤਮਕ ਅਵਸਥਾ ਤੋਂ ਡਿਗਾ ਨਹੀਂ ਸਕਦਾ, ਗਿਰਾ ਨਹੀਂ ਸਕਦਾ। ਭਾਵ ਭਗਤ ਜਨ ਨੇ, ਉਹਨਾਂ ਨੂੰ ਆਸਰਾ ਹੈ ਪ੍ਰਭੂ ਦਾ, ਕਿੰਨੇ ਵੀ ਸਾਖਤ ਉਹਨਾਂ ਨੂੰ ਭਗਤ ਜਿਨ੍ਹਾਂ ਨੂੰ ਡੇਗਣ ਦੀ ਕੋਸ਼ਿਸ਼ ਕਰਨ ਉਹਨਾਂ ਦੀ ਅਵਸਥਾ ਤੋਂ ਉਹਨਾਂ ਨੂੰ ਡੇਗ ਨਾ ਸਕਣਗੇ।
ਸੁਖਦਾਤਾ ਗੁਰਸੇਵੀਐ ਸਭ ਅਵਗਣ ਕੱਢੈ ਧੋਏ।
ਸੁਖਦਾਤਾ ਗੁਰਸੇਵੀਐ ਸਭ ਅਵਗਣ ਕੱਢੇ ਧੋਏ। ਆਖਦੇ ਨੇ ਭਾਈ ਸੁੱਖਾਂ ਦਾ ਦਾਤਾ ਗੁਰੂ ਸੇਵੀ ਹੈ, ਉਸਦੀ ਸੇਵਾ ਵਿੱਚ ਜੁੜੀ ਹੈ। ਸਭ ਅਵਗਣ ਕੱਢੇ ਧੋਏ ਤੇ ਗੁਰੂ ਕਰੇਗਾ ਕੀ? ਔਗਣਾਂ ਦੀ ਮੈਲ ਜੋ ਅੰਦਰ ਭਰੀ ਹੈ ਉਹ ਦੂਰ ਕਰ ਦਏਗਾ, ਔਗਣ ਹਿਰਦੇ ਚੋਂ ਕੱਢ ਦਏਗਾ।
ਸੇਵਾ ਮੰਗੇ ਸੇਵਕੋ ਲਾਈਏ
ਲਾਈਆਂ
ਲਾਈਆਂ ਆਪਣੀ ਸੇਵ।
ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵ। ਸੇਵਕੋ ਕੌਣ? ਜਿਹੜੀਆਂ ਗੁਰੂ ਦੇ ਲੜ ਲੱਗ ਗਈਆਂ ਜੀਵ ਇਸਤਰੀਆਂ ਉਹਨਾਂ ਨੂੰ ਆਖਿਆ ਸੇਵਕੋ। ਸੇਵਾ ਲਾਈਆਂ, ਸੇਵਾ ਮੰਗੈ ਸੇਵਕੋ, ਉਹ ਜੀਵ ਇਸਤਰੀਆਂ ਜਿਹੜੀਆਂ ਗੁਰੂ ਦੀ ਸੇਵਾ ਵਿੱਚ ਜੁੜ ਜਾਂਦੀਆਂ ਨੇ, ਸੇਵਾ ਦੀ ਤਾਂਗ ਕਰਦੀਆਂ ਨੇ, ਉਹਨਾਂ ਨੂੰ ਲਾਈਆਂ ਆਪਣੀ ਸੇਵ। ਗੁਰੂ ਨੇ ਆਪਣੇ ਲੜ ਲਾ ਲਿਆ, ਆਪਣੀ ਸੇਵਾ ਵਿੱਚ ਲਾ ਲਿਆ, ਭਾਵ ਆਪਣੇ ਲੜ ਲਾ ਲਿਆ। ਹਾਂਜੀ,
ਸਾਧੂ ਸੰਗ ਮਸਕਤੇ ਤੂਠੇ ਪਾਵਾ ਦੇਵ।
ਇਹ ਮਸਕਤੇ ਨਹੀਂ ਇਸ ਨੂੰ ਆਖਣਾ, ਲਫ਼ਜ਼ੀ ਲਫ਼ਜ਼ੀ ਹੈ ਮਸ਼ਕਤੇ। ਸਾਧੂ ਸੰਗ ਮਸ਼ਕਤੇ, ਟਿੱਪੀਆਂ ਦਾ ਰਿਵਾਜ ਹੈ ਹੀ ਨਹੀਂ ਸੀ, ਨਾ ਪੈਰਾਂ ਚ ਬਿੰਦੀਆਂ ਦਾ। ਤੋ ਮਸਕਤੇ ਕਹੋਗੇ ਤਾਂ ਮਸਕਤੇ ਦਾ ਮਤਲਬ ਹੀ ਕੋਈ ਨਹੀਂ, ਅਰਥ ਕੋਈ ਨਹੀਂ। ਇਹ ਹੈ ਮਸ਼ਕਤ ਦਾ ਭਾਵ ਮਿਹਨਤ। ਲਫ਼ਜ਼ ਜਿਹੜਾ ਮੁਸ਼ਕਤ ਹੈ ਉਸ ਤੋਂ ਬਣਿਆ ਮੁਸ਼ਕਤੇ। ਸਾਧੂ ਸੰਗ ਮੁਸ਼ਕਤੇ, ਜਿਹੜਾ ਜੀਵ ਸਾਧੂਆਂ ਦੇ ਸੰਗ ਵਿੱਚ ਰਹਿ ਕੇ ਮਿਹਨਤ ਕਰਦਾ ਹੈ, ਜਪਣ ਦੀ ਸਾਧਨਾ ਦੀ ਮਿਹਨਤ ਕਰਦਾ ਹੈ, ਸਿਮਰਨ ਦੀ ਮਿਹਨਤ ਕਰਦਾ ਹੈ, ਤੁੱਠੇ ਪਾਵਾਂ ਦੇਵ, ਉਹਦੇ ਤੇ ਅਕਾਲ ਪੁਰਖ ਤ੍ਰੁੱਠਦਾ ਹੈ, ਮਿਹਰ ਕਰਦਾ ਹੈ। ਮੇਰ ਦਾ ਸਦਕਾ ਪਾਵਾਂ ਦੇਵ, ਤੋ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ। ਉਹ ਕਿਰਪਾ ਕਰਦਾ ਹੈ, ਜਿਹੜਾ ਸਾਧੂਆਂ ਦੇ ਸੰਗ ਵਿੱਚ ਬਹਿ ਕੇ ਤੇ ਮਿਹਨਤ ਕਰਦਾ ਹੈ ਨਾਮ ਜਪਣ ਦੀ ਸਿਮਰਨ ਦੀ, ਉਹਦੇ ਤੇ ਅਕਾਲ ਪੁਰਖ ਤ੍ਰੁੱਠਦਾ ਹੈ ਤੇ ਆਪਣਾ ਦਰਸ਼ਨ ਦਿੰਦਾ ਹੈ। ਹਾਂਜੀ,
ਸਭ ਕੁਛ ਵਸਗਤ ਸਾਹਿਬ ਸਾਹਿਬੈ ਆਪੇ ਕਰਨ ਕਰੇਵ।
ਸਭ ਕੁਛ ਵਸਗਤ ਸਾਹਿਬੇ ਆਪੇ ਕਰਨ ਕਰੇਵ। ਇਹ ਕਿਰਪਾ ਕਰਨੀ ਕਿਸੇ ਜੀਵ ਤੇ, ਕਿਰਪਾ ਕਰਕੇ ਫਿਰ ਆਪਣਾ ਦਰਸ਼ਨ ਦੇਣਾ, ਇਹ ਕਿਸੇ ਦੇ ਵਸ ਵਿੱਚ ਨਹੀਂ, ਇਹ ਵਸਗਤ ਹੈ ਸਾਹਿਬੇ। ਹਰ ਇੱਕ ਜੀਵ ਉਸ ਮਾਲਕ ਦੇ ਵਸ ਵਿੱਚ ਹੈ, ਕਿਸ ਤੇ ਕਿਰਪਾ ਕਰਨੀ ਕਿਸ ਤੇ ਨਾ ਕਰਨੀ ਉਹ ਜਾਣਦਾ ਹੈ। ਭਾਵ ਜਿਹੜਾ ਨਾਮ ਪਾਣੀ ਜਪਦਾ ਹੈ, ਪੜਦਾ ਹੈ, ਸਿਮਰਨ ਕਰਦਾ ਹੈ ਚਿੱਤ ਲਾ ਕੇ, ਤੇ ਪ੍ਰਭੂ ਫਿਰ ਟੁੱਟ ਕੇ ਉਸਨੂੰ ਮਿਲਾਪ ਦਾ ਦਾਨ ਬਖਸ਼ਦਾ ਹੈ, ਦਰਸ਼ਨ ਬਖਸ਼ਦਾ ਹੈ। ਸਭ ਕੁਛ ਵਸਗਤ ਸਾਹਿਬੇ, ਸਾਰਾ ਕੁਛ ਹੀ ਉਸ ਮਾਲਕ ਦੇ ਹੱਥ ਵਿੱਚ ਹੈ। ਆਪੇ ਕਰਨ ਕਰੇ, ਔਰ ਜੋ ਕੁਛ ਵੀ ਸੰਸਾਰ ਵਿੱਚ ਹੋ ਰਿਹਾ ਹੈ ਉਸਦੇ ਹੱਥੋਂ ਹੋ ਰਿਹਾ ਹੈ, ਇਹ ਤੇ ਭੁਲੇਖਾ ਹੈ। ਅਸੀਂ ਜਾਣ ਲੈਂਦੇ ਹਾਂ ਕਿ ਅਸੀਂ ਕਰਦੇ ਹਾਂ, ਸਾਡਾ ਅੰਦਰ ਹੰਕਾਰ ਸਾਨੂੰ ਇਹ ਜਤਾਉਂਦਾ ਹੈ ਕਿ ਇਹ ਮਨੁੱਖ ਤੂੰ ਕਰ ਰਿਹਾ, ਲੇਕਿਨ ਪਿੱਛੇ ਹੱਥ ਹੈ ਮਾਲਕ ਦਾ। ਉਸ ਮਾਲਕ ਦੀ ਇੱਛਾ ਤੋਂ ਬਗੈਰ ਤੇ ਕੋਈ ਪੱਤਾ ਨਹੀਂ ਹਿੱਲ ਸਕਦਾ। ਤੋ ਆਖ ਰਹੇ ਨੇ ਸਭ ਕੁਛ ਵਸਗਤ ਸਾਹਿਬੇ ਆਪੇ ਕਰਨ ਕਰੇ। ਕਰਨ ਕਾਰਨ ਯੋਗ ਤੇ ਉਹ ਪਰਮਾਤਮਾ ਹੈ, ਸਭ ਕੁਛ ਉਸਦੇ ਹੱਥੋਂ ਹੀ ਹੋ ਰਿਹਾ। ਤੋ ਮਤ ਕੋਈ ਜਾਣੇ ਕਿ ਜੇ ਕੋਈ ਪਾ ਲੈਂਦਾ ਤੇ ਆਪਣੀ ਮਿਹਨਤ ਕਰਕੇ ਪਾ ਲੈਂਦਾ। ਕਹਿੰਦੇ ਨੇ ਹੱਥ ਮਾਲਕ ਦਾ ਹੈ, ਕਿਰਪਾ ਉਹਦੀ ਹੈ, ਜਿਸ ਤੇ ਉਹ ਚਾਹੇ ਉਹ ਕਿਰਪਾ ਕਰਦਾ ਹੈ। ਹਾਂਜੀ,
ਸਤਿਗੁਰ ਕੈ ਬਲਹਾਰਨੇ ਬਲਹਾਰਨੇ ਮਨਸਾ ਸਭ ਪੁਰੇਵ।
सतगुरु के बलहारण है। मनसा सब पुरे, मनसा कहते ने इच्छा, मनसा तो बनिया मनसा, मनसा नु वैसे मनसा तुसी पढ़ सकते हो आप कोई मनसा। सतगुरु के बलहारणे मनसा सब पूरे, मनसा दिल दी कामना, दिल दी इच्छा, दिल दी चाहत। आग दिन मैं ते बलिहारे हां अपने सतगुरु तो, सतगुरु के बलिहारने। क्यों बलिहारने हां? क्योंकि ओते सारिया मेरिया इच्छावां पूरियां करदा है। एक भगत जन ए आख रहा है, संसारी की दृष्टि ये नहीं, संसारी ते हमेशा ये वेखदा है कि मैनू ते कुछ मिलिया ही नहीं, मिलदा हमेशा उसनु है, मिल रहा है, फिर भी वो आखेगा नहीं, जो मिलना चाहिए वो नहीं मिलिया, घट मिलिया है, दूजिया नालों घट मिलिया है, मिलिया कोई नहीं, होंदिया सुंदिया मिलदिया भी वो शुकराना नहीं करेगा, आखेगा इधर ते निगाह सवली हो ही नहीं अकाल पुरख दी। तो एक मिनट उत्ते जरा रिक्वेस्ट करनी भी जे हौली कर सकन ते, नहीं ते इत्थे ना फिर बिरती नहीं दिखदी, एक जना जाके समझाओ जे थोड़ा जा हौली कर सकन। हां जी, तो फिर इस वाल ख्याल दईए। हां जी, दुराना तुकनो ख्याल उधर चला गया सी।
सतगुरु के बलहार ने मनसा सब पूरे।
तो मैं आख रहा है कि जड़ा भगत है ना, जड़ा जुड़ जाता है परमात्मा नाल, उन्हों यही जापता है कि हर एक इच्छा हर एक मनसा मेरी पूरी हो रही है। लेकिन जड़ा रब तो टुटिया है, साकत है, वो तो हमेशा गिले ही करता रहता है कि कुछ नहीं मिलिया, होंदिया सुंदिया मिलदिया सब कुछ आख रहा कि नहीं मिल रहा। हुण फर्क कित्थे है? फर्क इत्थे है कि जड़ा भगत है वह अंदरों तृप्त हो जाता है, ज्यों ज्यों नाम बाणी नाल जुड़ के परमेश्वर की नेड़ता प्राप्त करता है, ओदियां इच्छावां ही मुकदियां तुरियां जांदियां ने, ओ अंदरों संतोखी हुंदा जांदा है, अंदरों तृप्त हुंदा जांदा है, इतना संतोख आ जांदा है कि ओदियां मंगां बहुतियां रहिंदियां ही नहीं, उहनूं इंज जापदा ही नहीं कि मेरे कोल किसी चीज का घाट है। हुण कोई वेखे कबीर नूं, मेरा ख्याल है कि सादी तो सादी जिंदगी होनी है कबीर साहब की, सादे कपड़े पहनने, सादा खाना, कुटिया विच रहना, फरीद होकर के भगत एक कंबली एक लंगोटी च सारी उम्र गुजार देती है। उन कितनिया को दिया मनशावां होनगियां जिसने इतनी सादी जिंदगी गुजारनी है। जितने भगत देखो नामदेव त्रिलोचन, उन्होंने जरूरत ही नहीं रहिंदियां बहुतियां, अंदरों संतोख आ जाता है, उन्होंने भुख किसी चीज की रही नहीं, तो वो तो यह वेख रहे हैं कि सारिया भुखा उन्होंने मिटा दी रब ने। पर एक संसारी से पड़िया होया तृष्णा नाल उहदा मनोरथ ही नहीं रब नूं पाउणा, उहदा तो मनोरथ है ऐश नाल जिंदगी गुजारनी, और जितना उसनों धन पदार्थ मिलते उसनों थोड़ा दिस तो आखदा कि रब तो मेरिया मंगा पूरिया ही नहीं कर रहा। तो दृष्टि की फर्क है, देह परमात्मा सब नूं रहा है, भगत भी कोई पिछे नहीं रह जाता। मेरे ख्याल औकड़ आ जाए भगत दे ते परमात्मा आप भज के आउंदा है, आप त्रुट के आउंदा है, परमात्मा भगत ते पीड़ बन जाए ते। कहिंदे ने एक सी राजा कथा है ते वो फकीर दी संगत, उस दी राजे दी फकीर नाल संगत, ते ਫਕੀਰ ਨੇ ਤੁਕ ਸੁਣਾਈ ਕਿ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ। ਜਦੋਂ ਭਗਤ ਨੇ ਤੁਕ ਸਮਝਾਈ ਨਾ ਕਿ ਸੰਤਾਂ ਕੇ ਕਾਰਜ ਆਪ ਖਲੋਆ, ਸੰਤਾਂ ਦੇ ਜਦੋਂ ਕੰਮ ਪੂਰੇ ਕਰਨੇ ਹੁੰਦੇ ਨੇ ਤੇ ਰੱਬ ਆਪ ਆ ਕੇ ਖਲੋ ਜਾਂਦਾ ਹੈ, ਆਪ ਪੂਰੇ ਕਰਦਾ ਆ ਕੇ। ਹਰ ਕੰਮ ਕਰਾਵਣ ਆਇਆ ਰਾਮ, ਆਪੇ ਫਕੀਰ ਆਖਦਾ ਜੀ ਤੁਸੀਂ ਸਮਾਂ ਦੱਸ ਦਿਓ, ਉਤਨੇ ਸਮੇਂ ਮੈਂ ਪਹੁੰਚ ਜਾਵਾਂਗਾ ਦਰਿਆ ਦੇ ਕੰਢੇ। ਤੇ ਉਸਨੇ ਆਖਿਆ ਜੀ ਐਨ ਠੀਕ ਸਵੇਰੇ 10 ਵਜੇ ਪਹੁੰਚ ਜਾਣਾ, ਅਸੀਂ ਤੁਹਾਡੀ ਉੱਥੇ ਉਡੀਕ ਕਰਾਂਗੇ, ਤੁਸੀਂ ਆ ਜਾਣਾ ਤੇ ਫਿਰ ਤੁਹਾਨੂੰ ਦਰਿਆ ਦੀ ਸੈਰ ਕਰਾਵਾਂਗੇ। ਫਕੀਰ 10 ਦੀ ਜਗ੍ਹਾ ਕੋ 11 ਕੁ ਵਜੇ ਪਹੁੰਚਿਆ ਔਰ ਦੌੜਦਾ ਦੌੜਦਾ ਆਇਆ। ਤੋ ਰਾਜਾ ਆਖਦਾ ਜੀ ਕੀ ਗੱਲ, ਤੁਸੀਂ ਲੇਟ ਕਿਉਂ ਹੋ ਗਏ, 10 ਵਜੇ ਦਾ ਸਮਾਂ ਸੀ। ਤੋ ਆਖਦਾ ਜੀ ਤੁਹਾਡੇ ਮਹਿਲਾਂ ਤਾਂ ਕੋਈ ਕੰਮ ਹੋ ਗਿਆ ਸੀ ਜ਼ਰੂਰੀ, ਉੱਥੇ ਚਲਾ ਗਿਆ ਸੀ, ਉੱਥੋਂ ਹੋ ਕੇ ਇੱਥੇ ਆਇਆ। ਤੋ ਰਾਜੇ ਨੇ ਕਿਹਾ ਚੰਗਾ ਆ ਜਾਓ ਛੇਤੀ ਬੈਠੋ। ਬਹਿ ਗਏ ਤੇ ਰਾਜੇ ਨੇ ਆਖਿਆ ਇਹ ਕੁਛੜ ਕੀ ਚੁੱਕਿਆ। ਆਖਦੇ ਜੀ ਮਹਿਲਾਂ ਚ ਗਿਆ ਸੀ, ਤੁਹਾਡਾ ਕਾਕਾ ਨਾਲ ਹੈ, ਸੋਚਿਆ ਇਹਨੂੰ ਵੀ ਸੈਰ ਕਰਾ ਦਈਏ ਦਰਿਆ ਦੀ। ਦੂਰ ਬੈਠਾ ਸੀ ਰਾਜਾ, ਉਹਨੇ ਕਿਹਾ ਵਲੇਟਿਆ। ਜਦੋਂ ਐਨ ਬੇੜੀ ਦਰਿਆ ਦੇ ਆਧੇ ਚ ਪਹੁੰਚ ਗਈ ਡੂੰਘੇ ਪਾਣੀ, ਤੇ ਫਕੀਰ ਨੇ ਕਾਕਾ ਵਗਾ ਕੇ ਮਾਰਿਆ ਪਾਣੀ ਚ। ਰਾਜੇ ਨੇ ਅੱਗਾ ਨੀ ਵੇਖਿਆ, ਪਿੱਛਾ ਨੀ ਵੇਖਿਆ, ਮਾਰੀ ਮਾਰੀ ਛਾਲ ਪਾਣੀ ਚ, ਫੜਿਆ ਕਾਕਾ ਤੇ ਲੈ ਕੇ ਮੁੜ ਕੇ ਆ ਗਿਆ ਬੇੜੀ ਚ। ਆਖਣ ਲੱਗਾ ਇਹ ਕੀ ਕੀਤਾ, ਜਾਂ ਦੇਖਿਆ ਕਾਕਾ ਰਬੜ ਦਾ। ਆਖਿਆ ਇਹ ਮਜ਼ਾਕ ਕੀਤਾ ਹੈ, ਇਹ ਰਬੜ ਦਾ ਖਿਡੌਣਾ ਤੂੰ ਪਾਣੀ ਚ ਵਗਾ ਕੇ ਮਾਰਿਆ। ਆਖਿਆ ਮੈਂ ਨਾ ਜੋ ਕਾਕਾ ਲੈ ਕੇ ਆਇਆ, ਜੇ ਮੈਂ ਮਰ ਜਾਂਦਾ, ਜੇ ਮੈਂ ਡੁੱਬ ਜਾਂਦਾ। ਫਕੀਰ ਆਖਦਾ ਇਹ ਚੀਜ਼ ਤੇ ਤੈਨੂੰ ਮੈਂ ਸਮਝਾਣੀ ਸੀ। ਕਹਿੰਦਾ ਕਿ ਮੈਂ ਤੈਨੂੰ ਆਖਿਆ ਸੀ ਤੇਰੇ ਮਹਿਲਾਂ ਚੋਂ ਕਾਕਾ ਲਿਆਂਦਾ, ਤੂੰ ਸਮਝਿਆ ਵੀ ਮੇਰਾ ਕਾਕਾ ਹੈ। ਫਕੀਰ ਨੇ ਚੁੱਕਿਆ, ਮੈਂ ਵਗਾਇਆ ਇਸਨੂੰ ਪਾਣੀ ਚ, ਆ ਬੇੜੀ ਚਲਾਉਣ ਵਾਲੇ ਤੇ ਹੋਰ ਕਿੰਨੇ ਕੁ ਨੌਕਰ ਬੈਠੇ ਨੇ ਬੇੜੀ ਚ, ਤੈਨੂੰ ਦਿਸਦੇ ਨੇ। ਤੂੰ ਇਹਨਾਂ ਨੂੰ ਨੀ ਕਿਹਾ ਵੀ ਤੂੰ ਛਾਲ ਮਾਰ ਕੇ ਤੁਸੀਂ ਤੇ ਕਾਕੇ ਨੂੰ ਬਚਾ ਲਿਆ, ਇਹ ਵੀ ਤੇ ਬਚਾ ਸਕਦੇ ਸੀ, ਤੂੰ ਆਪ ਛਾਲ ਮਾਰੀ ਕਾਕੇ ਨੂੰ ਬਚਾਉਣ ਲਈ। ਬਸ ਇਹੀ ਰੱਬ ਇਵੇਂ ਕਰਦਾ ਹੈ, ਜਿਵੇਂ ਤੇਰੇ ਕਾਲਜੇ ਨੂੰ ਰੁੱਖ ਭਰਿਆ ਗਿਆ ਨਾ, ਕਿ ਮੇਰਾ ਕਾਕਾ ਗਿਆ ਪਾਣੀ ਚ, ਗਿਆ ਡੁੱਬ ਗਿਆ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਤੂੰ ਕਾਕੇ ਨੂੰ ਬਚਾਉਣ ਗਿਆ। ਐਵੇਂ ਰੱਬ ਨੂੰ ਭਗਤ ਪਿਆਰੇ ਨੇ, ਇਸੇ ਤਰ੍ਹਾਂ ਪਿਆਰੇ ਨੇ ਉਹ। ਫਿਰ ਕਿਸੇ ਨੂੰ ਢੂੰਡਦਾ ਨਹੀਂ ਕਿ ਮੈਂ ਕਿਸੇ ਹੋਰ ਸੇਵਕ ਨੂੰ ਆਖਾਂ ਕਿ ਮੇਰੇ ਭਗਤ ਨੂੰ ਬਚਾ ਜਾ ਕੇ, ਉਹ ਫਿਰ ਆਪ ਹੀ ਛਾਲ ਮਾਰਦਾ। ਤੋ ਵਾਂਝਾ ਨਹੀਂ ਰੱਖਦਾ ਪ੍ਰਭੂ ਆਪਣੇ ਭਗਤ ਨੂੰ ਕਿਸੇ ਗੱਲੋਂ ਵੀ, ਇਹ ਯਕੀਨਨ ਗੱਲ ਹੈ। ਜਿੱਥੇ ਮੁਸੀਬਤ ਡੈ ਪਵੇ ਭਗਤ ਦੀ, ਭਗਤ ਦੇ, ਉੱਥੇ ਪਰਮਾਤਮਾ ਆਪ ਸਹਾਈ ਹੁੰਦਾ ਹੈ, ਖੜਾ ਹੁੰਦਾ ਹੈ, ਆਪ ਸਹਾਇਤਾ ਦਿੰਦਾ ਹੈ। ਹਾਂਜੀ,
ਇੱਕੋ ਦਿਸੇ ਸੱਜਣੋ ਇੱਕੋ ਪਾਈ ਮੀਤ,
ਇੱਕੋ ਦਿਸੇ ਸੱਜਣੋ ਇੱਕੋ ਪਾਈ ਮੀਤ। ਔਰ ਜਿਹੜਾ ਜੁੜ ਜਾਂਦਾ ਹੈ ਸ਼ਬਦ ਨਾਲ, ਫਿਰ ਉਹਨੂੰ ਤੇ ਇੱਕੋ ਹੀ ਮਿੱਤਰ ਦਿਸ ਰਿਹਾ, ਗੁਰੂ ਮਿੱਤਰ ਹੈ, ਹੋਰ ਕੋਈ ਮਿੱਤਰ ਨਹੀਂ। ਇੱਕੋ ਦਿਸੇ ਸੱਜਣਾ ਇੱਕੋ ਭਾਈ ਮੀਤ, ਇੱਕੋ ਹੀ ਭਰਾ ਹੈ, ਇੱਕੋ ਹੀ ਮਿੱਤਰ ਹੈ, ਉਹਨੂੰ ਹੋਰ ਕੋਈ ਸਹਾਰਾ ਦੇਣ ਵਾਲਾ ਦਿਸਦਾ ਹੀ ਨਹੀਂ। ਹਾਂਜੀ,
ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ,
ਇੱਕ ਸਹਿ ਦੀ ਸਮੱਗਰੀ ਇੱਕ ਸਹਿ ਦੀ ਹੈ ਰੀਤ। ਉਹ ਇਹ ਦੇਖ ਰਿਹਾ ਕਿ ਸਾਰਾ ਸੰਸਾਰ ਦਾ ਪਦਾਰਥ ਇੱਕ ਦਾਤੇ ਦੀ ਦੇਣ ਹੈ, ਇਹ ਸਭ ਦਾਤੇ ਦੀ ਦਾਤ ਹੈ, ਤੇ ਇਹ ਸਭ ਕੁਛ ਜੋ ਸੰਸਾਰ ਦਾ ਖੇਡ ਹੈ ਉਸੇ ਦਾ ਚਲਾਇਆ ਹੋਇਆ, ਉਸੇ ਦੀ ਰੀਤ ਚਲਾਈ ਹੋਈ ਹੈ, ਉਸੇ ਦੀ ਖੇਡ ਚਲਾਈ ਹੋਈ ਹੈ। ਹਾਂਜੀ,
ਇੱਕ ਸਿਓ ਮਨ ਮਾਨਿਆ ਤਾਂ ਹੋਵਾ ਨੈਚੁਰਲ ਜੀਤ ਚੀਤ
ਇੱਕ ਸਿਓ ਮਨ ਮਾਨਿਆ ਤਾਂ ਹੋਵਾ ਨੈਚੁਰਲ ਜੀਤ ਜੇ ਇੱਕ ਗੁਰੂ ਨਾਲ ਮਨ ਮਨ ਜਾਏ ਇੱਕ ਪ੍ਰਭੂ ਵਿੱਚ ਮਨ ਜੁੜ ਜਾਏ ਤਾਂ ਹੋਵਾ ਨੈਚੁਰਲ ਜੀਤ ਨੈਚੁਰਲ ਮੈਂ ਨਾ ਟਿਕ ਜਾਣਾ ਨੈ ਚੱਲ ਫਿਰ ਮਨ ਭਟਕਦਾ ਨਹੀਂ ਫਿਰ ਮਨ ਥਾਂ ਥਾਂ ਤੇ ਚੱਲਦਾ ਨਹੀਂ ਭਟਕਦਾ ਨਹੀਂ ਨਹਿ ਚੱਲ ਹੋ ਜਾਂਦਾ ਟਿਕ ਜਾਂਦਾ ਚੱਲਣ ਤੋਂ ਉੱਠ ਨਹਿ ਚੱਲ ਚੱਲ ਨਹਿ ਚੱਲ ਮਨ ਕਿਤੇ ਦੌੜਦਾ ਨਹੀਂ ਭੱਜਦਾ ਨਹੀਂ ਟਿਕ ਜਾਂਦਾ ਮਨ ਟਿਕਾਓ ਵਿੱਚ ਆ ਜਾਂਦਾ ਸੁਰਤ ਜੁੜ ਜਾਂਦੀ ਹੈ
ਸੱਚਾ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ
ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਨਾਨਕ ਪਾਤਸ਼ਾਹ ਆਖਦੇ ਨੇ ਐਸਾ ਸੇਵਕ ਜੋ ਹੈ ਜਿਹੜਾ ਜੁੜ ਜਾਂਦਾ ਹੈ ਨਾਮ ਨਾਲ ਸੱਚ ਖਾਣਾ ਸੱਚ ਤੋਂ ਬਾਅਦ ਉਸ ਪਰਮੇਸ਼ਰ ਦਾ ਨਾਂ ਸਦਾ ਥਿਰ ਨਾਂ ਉਸ ਪਰਮੇਸ਼ਰ ਦਾ ਬੰਦਗੀ ਉਸਦੀ ਖੁਰਾਕ ਬੰਦਗੀ ਬਣ ਜਾਂਦੀ ਹੈ ਇਸਦਾ ਮਤਲਬ ਕੀ ਉਹ ਰੋਟੀ ਨਹੀਂ ਖਾਂਦਾ ਕੀ ਉਸਨੂੰ ਦੂਸਰੀ ਖੁਰਾਕ ਨਹੀਂ ਚਾਹੀਦੀ ਉਹ ਕਹਿੰਦੇ ਖੁਰਾਕ ਤੇ ਜਿਸਨੂੰ ਸਰੀਰ ਮਿਲਿਆ ਅਨਾਜ ਤੇ ਉਹ ਖਾਏਗਾ ਹੀ ਲੇਕਿਨ ਅਨਾਜ ਨਾਲ ਅੰਦਰਲੀ ਭੁੱਖ ਉਸਦੀ ਮਿਟਦੀ ਨਹੀਂ ਭੁੱਖ ਅੰਦਰਲੀ ਮਿਟਦੀ ਹੈ ਕਿਸ ਤਰ੍ਹਾਂ ਨਾਮ ਜਪਣ ਨਾਲ ਤੂੰ ਆਖਿਆ ਸੱਚ ਖਾਣਾ ਉਹਦਾ ਖਾਣਾ ਹੀ ਦਰਅਸਲ ਨਾਮ ਹੋ ਗਿਆ ਨਾਮ ਦਾ ਖਾਈਆ ਉਹ ਖਾਂਦਾ ਕਿਉਂਕਿ ਜਦ ਤੱਕ ਨਾਮ ਜਪ ਨਾ ਲਵੇ ਉਹ ਤ੍ਰਿਪਤ ਨਹੀਂ ਹੁੰਦਾ ਉਹ ਰਜਦਾ ਨਹੀਂ ਸੱਚ ਖਾਣਾ ਸੱਚ ਪਹਿਨਣਾ ਜਦ ਤੱਕ ਉਹ ਨਾਮ ਜਪ ਨਾ ਲਵੇ ਉਹਨੂੰ ਕੱਪੜੇ ਵੀ ਨਹੀਂ ਸੁਖਾਂਦੇ ਸੋਹਣੇ ਨਹੀਂ ਲੱਗਦੇ ਉਸਨੂੰ ਕੱਪੜੇ ਵੀ ਸ਼ੋਭਾ ਨਹੀਂ ਦਿੰਦੇ ਤੂੰ ਸੱਚ ਖਾਣਾ ਸੱਚ ਪਹਿਨਣਾ ਨਾਮ ਹੀ ਉਸਦਾ ਖਾਣਾ ਬਣ ਜਾਂਦਾ ਹੈ ਨਾਮ ਹੀ ਉਸਦੇ ਨਾਮ ਹੀ ਪਹਿਰਾਵਾ ਬਣ ਜਾਂਦਾ ਹੈ ਕਿਉਂਕਿ ਨਾਮ ਹੀ ਉਸਦੀ ਇੱਜ਼ਤ ਲੱਗਦਾ ਹੈ ਨਾਮ ਪਹਿਰਾਵਾ ਕਿਸ ਤਰ੍ਹਾਂ ਨਾਮ ਇੱਜ਼ਤ ਲੱਗਦਾ ਹੈ ਭਗਤ ਦੇ ਔਗਣ ਅਬਲ ਦੇ ਔਗਣ ਉਸਦੇ ਕੋਈ ਹੁੰਦੇ ਨਹੀਂ ਲੇਕਿਨ ਜੇ ਕੋਈ ਭੁੱਲ ਕਰ ਜਾਏ ਔਰ ਭਗਤ ਫਿਰ ਜਪ ਜਾਂ ਤਪ ਉਸਦਾ ਕੰਮ ਕਰ ਜਾਂਦਾ ਹੈ ਅਗਲਾ ਕਹਿੰਦਾ ਹੈ ਇਤਨਾ ਜਪਣ ਵਾਲਾ ਤੇ ਕੰਮ ਕਰ ਹੀ ਨਹੀਂ ਸਕਦਾ ਭਾਵ ਉਹਦੇ ਔਗਣ ਵੀ ਟਕੇ ਜਾਂਦੇ ਨੇ ਉਸਦੀ ਭਗਤੀ ਨਾਲ ਉਹਦੀ ਭਗਤੀ ਇੱਕ ਕੱਪੜਾ ਬਣ ਜਾਂਦੀ ਹੈ ਉਸਦੇ ਔਗਣਾਂ ਨੂੰ ਵੀ ਟਕ ਦਿੰਦੀ ਹੈ ਔਗਣ ਭਗਤ ਕਰਦਾ ਨਹੀਂ ਪਰ ਸੁਧੇ ਸਿੱਧ ਕੋਈ ਗਲਤੀ ਹੋ ਜਾਏ ਨਾਮ ਹੀ ਸਮਝੋ ਇੱਕ ਉਸਦਾ ਪਹਿਰਾਵਾ ਐਸਾ ਹੈ ਜਿਹੜੇ ਸਾਰੇ ਹੀ ਉਸਦੇ ਉਸਦੀਆਂ ਗਲਤੀਆਂ ਉਸਦੀਆਂ ਕਮੀਆਂ ਰੱਖ ਲੈਂਦਾ ਹਾਂਜੀ ਕੀ ਕਰਨ ਸੱਚ ਕੀਤ ਕਰ ਲਿਆ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਨਾਨਕ ਨੇ ਨਾਮ ਦਾ ਪਹਿਰਾਵਾ ਨਾਮ ਦਾ ਭੋਜਨ ਇਹ ਆਪਣਾ ਆਸਰਾ ਬਣਾ ਲਿਆ ਟੇਕ ਕੀਤ ਆਸਰਾ ਬਣਾ ਲਿਆ ਟੇਕ ਕੀਤ ਆਸਰਾ ਬਣਾ ਲਿਆ ਟੇਕ ਆਸਰੇ ਨੂੰ ਕਹਿੰਦੇ ਨੇ ਨਾਮ ਨੂੰ ਖਾਣਾ ਤੇ ਨਾਮ ਨੂੰ ਪਹਿਰਾਵਾ ਇਹ ਦੋ ਆਸਰੇ ਉਹਨੇ ਆਪਣੇ ਬਣਾ ਲਏ
ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ
ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਆਦਿਨ ਪਾਤਸ਼ਾਹ ਜੇ ਇੱਕ ਮਾਲਕ ਹੱਥ ਆ ਜਾਏ ਤੇ ਸਾਰੀ ਦੁਨੀਆ ਦੇ ਪਦਾਰਥ ਹੱਥ ਆ ਜਾਂਦੇ ਨੇ ਇੱਕ ਮਾਲਕ ਵਸ ਵਿੱਚ ਆ ਜਾਏ ਤੇ ਸਾਰਾ ਸੰਸਾਰ ਮਿਲ ਜਾਂਦਾ ਹੈ ਮਨੁੱਖ ਕਰਦਾ ਕੀ ਹੈ ਮਨੁੱਖ ਦੇ ਅਨੇਕ ਪਿੱਛੇ ਦੌੜਦਾ ਹੈ ਉਹ ਅਨੇਕ ਵੀ ਨਹੀਂ ਮਿਲਦਾ ਤੇ ਇੱਕ ਵੀ ਉਸ ਪਰਮਾਤਮਾ ਨੂੰ ਉਹਨੂੰ ਵੀ ਖੁੰਝ ਜਾਂਦਾ ਹੈ ਅਨੇਕ ਵੀ ਨਹੀਂ ਪਾ ਸਕਦਾ ਤੇ ਇੱਕ ਨੂੰ ਵੀ ਖੁੰਝ ਜਾਂਦਾ ਪਰ ਜਿਹੜਾ ਇੱਕ ਨੂੰ ਪਾ ਲੈਂਦਾ ਹੈ ਉਹ ਉਸਦਾ ਵੀ ਹੋ ਗਿਆ ਤੇ ਅਨੇਕ ਵੀ ਮਗਰੀ ਤੁਰੇ ਆਉਂਦੇ ਨੇ, ਅਨੇਕ ਪਦਾਰਥ ਵੀ ਪਰਮੇਸ਼ਰ ਦੇ ਨਾਲ ਹੀ ਆ ਜਾਂਦੇ ਨੇ ਪਿੱਛੇ। ਤਾਂ ਅਨੇਕ ਪਿੱਛੇ ਦੌੜਨ ਵਾਲਾ ਕੁਛ ਨਹੀਂ ਪਾ ਸਕਦਾ। ਦੁਨੀਆਂ ਦੇ ਬਹੁਤੇ ਪਦਾਰਥਾਂ ਪਿੱਛੇ ਦੌੜਨ ਵਾਲਾ ਪਰਮਾਤਮਾ ਨੂੰ ਤੇ ਪਾ ਹੀ ਨਹੀਂ ਸਕਦਾ, ਪਦਾਰਥ ਵੀ ਪਾ ਨਹੀਂ ਸਕਦਾ। ਤਾਂ ਕਹਿੰਦੇ ਨੇ ਸਭੇ ਥੋਕ ਪ੍ਰਾਪ ਦੇ ਜੇ ਆਵੇ ਇੱਕ ਹੱਥ, ਇੱਕ ਮਾਲਕ ਹੱਥ ਵਿੱਚ ਆ ਜਾਏ ਤੇ ਸਮਝੋ ਸਭ ਕੁਝ ਹੱਥ ਵਿੱਚ ਆ ਗਿਆ, ਕਿਉਂਕਿ ਮਾਲਕ ਹੀ ਤੇ ਦਾਤਾਂ ਦੇਣ ਵਾਲਾ। ਥੋਕ ਆਖਦੇ ਨੇ ਬਹੁਤਾਤ ਵਿੱਚ, ਜਿਹੜੀ ਚੀਜ਼ ਬਹੁਤਾਤ ਵਿੱਚ ਮਿਲੇ ਉਸਨੂੰ ਆਖਦੇ ਨੇ ਥੋਕ। ਸੁਣੀ ਨਾ ਥੋਕ ਦੇ ਵਪਾਰੀ, ਭਾਵ ਜਿਹੜੇ ਚੀਜ਼ ਹੋਲਸੇਲ ਚ ਵੇਚਦੇ ਨੇ ਉਹਨੂੰ ਆਖਦੇ ਨੇ ਥੋਕ ਦੇ ਵਪਾਰੀ। ਕਿੰਨੇ ਨੇ ਜਿਹੜਾ ਮਾਲਕ ਜਿਸਦੇ ਚਿੱਤ ਵਿੱਚ ਆ ਵਸਿਆ ਉਸਨੂੰ ਤੇ ਹਰ ਇੱਕ ਚੀਜ਼ ਥੋੜੀ ਥੋੜੀ ਨਹੀਂ ਮਿਲਦੀ, ਦਾਤਾ ਥੋਕ ਵਿੱਚ ਦਿੰਦਾ, ਆਖਦਾ ਹੈ ਮੇਰੇ ਬੱਚੇ ਮੰਗ ਜਿਤਨੀ ਚਾਹੀਦੀ ਹੈ ਉਤਨੀ ਲੈ ਲੈ, ਸਭ ਕੁਛ ਹਾਜ਼ਰ ਹੈ ਤੇਰੇ ਲਈ। ਸਭੇ ਥੋਕ ਪ੍ਰਾਪਤ ਹੈ, ਹਰ ਇੱਕ ਚੀਜ਼ ਮਿਲਦੀ ਹੈ ਔਰ ਥੋਕ ਵਿੱਚ ਮਿਲਦੀ ਹੈ, ਬਹੁਤਾਤ ਵਿੱਚ ਮਿਲਦੀ ਹੈ। ਜੇ ਆਵੇ ਇੱਕ ਹੱਥ, ਇੱਕ ਮਾਲਕ ਹੱਥ ਵਿੱਚ ਆ ਜਾਏ, ਅਸੀਂ ਤੇ ਅਨੇਕ ਪਿੱਛੇ ਦੌੜਦੇ ਹਾਂ, ਉਹ ਅਨੇਕ ਵੀ ਨਹੀਂ ਮਿਲ ਪਾਉਂਦਾ ਤੇ ਇੱਕ ਮਾਲਕ ਵੀ ਨਹੀਂ ਮਿਲ ਪਾਉਂਦਾ, ਸਭ ਕੁਛ ਹੀ ਗਵਾ ਲੈਂਦਾ। ਹਾਂਜੀ,
ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ।
ਜਨਮ ਪਦਾਰਥ ਸਫਲ ਹੈ, ਜਨਮ ਕਿਹੜੀ ਤੁਕਾਈ, ਜਨਮ ਪਦਾਰਥ ਸਫਲ ਹੈ ਸੱਚਾ ਸ਼ਬਦ ਕਥ। ਜਨਮ ਪਦਾਰਥ ਕਹਿੰਦੇ ਨੇ ਕਮੀ ਕੀਮਤੀ ਮਨੁੱਖਾ ਜਨਮ, ਇਹ ਵਡਮੁੱਲਾ ਮਨੁੱਖਾ ਜਨਮ, ਇਹ ਹੈ ਜਨਮ ਪਦਾਰਥ। ਤੇ ਮਨੁੱਖਾ ਜਨਮ ਜਿਹੜਾ ਐਡਾ ਵਡਮੁੱਲਾ ਹੈ ਇਹ ਸਫਲ ਹੋ ਜਾਂਦਾ ਹੈ ਕਦੋਂ, ਜੇ ਸੱਚਾ ਸ਼ਬਦ ਕਥ, ਕਥ ਮੈਨੂੰ ਮੂੰਹੋਂ ਬੋਲਣਾ, ਜੇ ਸਿਮਰਨ ਕਰੋਗੇ ਜਪੋਗੇ ਮੂੰਹੋਂ ਬਾਣੀ ਉਚਰੋਗੇ ਤਿਆਵੋਗੇ ਜੀ, ਤਦੋਂ ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਂਦਾ। ਜਨਮ ਪਦਾਰਥ ਸਫਲ ਹੈ, ਜ਼ਿੰਦਗੀ ਦਾ ਮਨੋਰਥ ਪੂਰਾ ਹੋ ਜਾਂਦਾ ਹੈ ਜੇ ਸੱਚਾ ਸ਼ਬਦ ਕਥ, ਜੇ ਉਸ ਈਸ਼ਵਰ ਦੀ ਨਾਮ ਬਾਣੀ ਦਾ ਉਚਾਰਨ ਕਰੀਏ।
ਗੁਰ ਤੇ ਮਹਿਲ ਪ੍ਰਾਪਤ ਜਿਸ ਲਿਖਿਆ ਹੋਵੇ ਮਥ,
ਗੁਰ ਦੇ ਮਹਿਲ ਪ੍ਰਾਪਤ ਜਿਸ ਲਿਖਿਆ ਹੋਵੇ ਮਤ, ਜਿਸਦੇ ਮਸਤਕ ਤੇ ਲਿਖਿਆ ਹੋਵੇ ਭਾਵ, ਜਿਸਦੇ ਪੂਰਬਲੇ ਕਰਮ ਜਾਗਣ, ਜਿਸਦੇ ਪੂਰਬਲੇ ਕਰਮ ਉਗੜਨ, ਗੁਰ ਦੇ ਮਹਿਲ ਪ੍ਰਾਪਤ ਜਿਸ ਲਿਖਿਆ ਹੋਵੇ ਮਤ, ਜਿਹਦੇ ਪੂਰਬਲੇ ਕਰਮ ਜਾਗ ਪੈਣ ਤੇ ਉਹਨੂੰ ਗੁਰੂ ਦੇ ਰਾਹੀਂ ਈਸ਼ਵਰ ਦਾ ਮਹਿਲ ਪ੍ਰਾਪਤ ਹੋ ਜਾਂਦਾ ਹੈ। ਗੁਰ ਤੇ ਗੁਰੂ ਦੇ ਰਾਹੀਂ ਮਹਿਲ ਅਕਾਲ ਪੁਰਖ ਦਾ ਦਰ ਪ੍ਰਾਪਤ ਮਿਲ ਜਾਂਦਾ ਹੈ ਜਿਸ ਲਿਖਿਆ ਹੋਵੇ ਫਤ, ਜਿਸਦੇ ਮਸਤਕ ਤੇ ਪੂਰਬਲੇ ਕਰਮਾਂ ਦਾ ਸੰਜੋਗ ਲਿਖਿਆ ਹੈ ਉਹ ਬੰਦਗੀ ਕਰੇਗਾ, ਗੁਰੂ ਉਸਦਾ ਵਿਚੋਲਾ ਬਣੇਗਾ ਤੇ ਉਸਨੂੰ ਪਰਮਾਤਮਾ ਦਾ ਦਰਬਾਰ ਹੈ ਉਸਦੀ ਪ੍ਰਾਪਤੀ ਹੋ ਜਾਏਗੀ। ਹਾਂਜੀ,
ਮੇਰੇ ਮਨ ਏਕ ਸਸਿਓ ਚਿਤਲਾਏ,
ਮੇਰੇ ਮਨ ਏਕ ਸਸਿਓ ਚਿਤਲਾਏ, ਐ ਮੇਰੇ ਮਨ ਤੂੰ ਇੱਕ ਪਰਮਾਤਮਾ ਨਾਲ ਮਨ ਜੋੜ, ਉਸ ਨਾਲ ਤੂੰ ਚਿਤਲਾ। ਹਾਂਜੀ,
ਏਕ ਸਵਿੰਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ,
ਇੱਕ ਸਵਿੰਨ ਸਭ ਧੰਦ ਹੈ, ਧੰਦ ਆਖਦੇ ਨੇ ਮਾਇਆ ਨੂੰ, ਇੱਕ ਪਰਮਾਤਮਾ ਤੋਂ ਬਿਨਾ ਹੋਰ ਅਨੇਕ ਸਭ ਮਾਇਆ ਹੈ, ਛੋਟੇ ਪਰਮਾਤਮਾ ਤੋਂ ਬਾਕੀ ਸਭ ਮਾਇਆ ਹੈ, ਏਕ ਸਵਿੰਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ, ਔਰ ਇਹ ਮਾਇਆ ਦਾ ਮੋਹ ਪਰਮੇਸ਼ਰ ਤੋਂ ਬਿਨਾ ਹਰੇਕ ਹੋਰ ਅਨੇਕ ਨਾਲ ਜੁੜ ਜਾਣਾ, ਇਹ ਕਹਿੰਦੇ ਨੇ ਇਹ ਮਿਥਿਆ, ਇਹ ਕਿਸੇ ਕੰਮ ਨਹੀਂ ਆਉਂਦਾ, ਮਿਥਿਆ ਇਹ ਤੇ ਫਜ਼ੂਲ ਹੈ, ਇਹ ਕਿਸੇ ਕੰਮ ਨਹੀਂ ਆਉਂਦਾ। ਤੋ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਚੀਜ਼ ਨਾਲ ਵੀ ਚਿੱਤ ਜੋੜਨਾ ਇਹ ਤੇ ਫਜ਼ੂਲ ਹੈ, ਇਹ ਕਿਸੇ ਕੰਮ ਨਹੀਂ ਆਏਗਾ।
ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ।
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ, ਜੇ ਅਕਾਲ ਪੁਰਖ ਮਿਹਰ ਕਰ ਦੇਵੇ ਤੇ ਲੱਖਾਂ ਹੀ ਖੁਸ਼ੀਆਂ ਮਾਨੋ ਅਨੇਕਾਂ ਹੀ ਬਾਦਸ਼ਾਹੀਆਂ ਦੇ ਸੁੱਖ ਉਸ ਜੀਵ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਸ ਤੇ ਨਦਰ ਅਕਾਲ ਪੁਰਖ ਦੀ ਹੋ ਜਾਏ। ਨਦਰ ਆਖਦੇ ਨੇ ਮਿਹਰ ਨੂੰ। ਜੇ ਗੁਰੂ ਮਿਹਰ ਕਰ ਦੇਵੇ ਤਾਂ ਦੁਨੀਆਂ ਦੀਆਂ ਲੱਖਾਂ ਹੀ ਖੁਸ਼ੀਆਂ ਬਲਕਿ ਅਨੇਕ ਬਾਦਸ਼ਾਹੀਆਂ ਦੇ ਸੁੱਖ ਐਸੇ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਨੇ ਜਿਸ ਤੇ ਗੁਰੂ ਦੀ ਮਿਹਰ ਹੋ ਜਾਏ।
ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ।
ਨਿਮਖ ਏਕ, ਇੱਕ ਛੋਟੇ ਜੇ ਛਣ ਲਈ, ਇੱਕ ਥੋੜੇ ਜੇ ਸਮੇਂ ਲਈ ਜੇ ਨਾਮ ਚੋਲੀ ਪੈ ਜਾਏ, ਜੇ ਚਿੱਤ ਜੁੜ ਜਾਏ, ਮੇਰਾ ਮਨ ਤਨ ਸੀਤਲ ਹੋਏ। ਨਾ ਸਿਰਫ ਮੇਰਾ ਤਨ ਠੰਡਾ ਹੋ ਜਾਏ ਬਲਕਿ ਜਿਹੜੀ ਮਨ ਦੀ ਜਲਣ ਹੈ, ਜਿਹੜੀ ਹਮੇਸ਼ਾ ਸਤਾਉਂਦੀ ਹੈ ਇਨਸਾਨ ਨੂੰ, ਉਹ ਵੀ ਮੇਰੀ ਜਲਣ ਮੁੱਕ ਜਾਏ। ਤਨ ਵੀ ਠੰਡਾ ਹੋ ਜਾਏ, ਮਨ ਵੀ ਠੰਡਾ ਹੋ ਜਾਏ। ਤਨ ਨਾਲ ਸੇਕਦਾ ਜੇ ਇਤਨਾ ਨਹੀਂ ਸਤਾ ਸਕਦਾ ਇਨਸਾਨ ਨੂੰ ਜਿੰਨਾ ਮਨ ਨਾਲ ਸੇਕ ਸਕਦਾ। ਮਨ ਜਿਸਦਾ ਤਪਦਾ ਹੋਵੇ ਉਹ ਤੇ ਮਾਨੋ ਉਸ ਵਰਗਾ ਦੁਖਿਆਰਾ ਕੋਈ ਨਹੀਂ। ਤੋ ਕਹਿੰਦੇ ਨੇ ਕਿ ਜਿਹੜਾ ਜੁੜਦਾ ਨਾਮ ਬਾਣੀ ਨਾਲ ਤਨ ਮਨ ਦੋਨੋਂ ਹੀ ਸੀਤਲ ਹੋ ਜਾਂਦੇ ਨੇ। ਤਨ ਦਾ ਸੀਤਲ ਹੋਣਾ ਕੀ ਹੈ? ਤਨ ਭਖਦਾ ਹੈ ਜਦੋਂ ਕੋਈ ਰੋਗ ਲੱਗੇ, ਤਨ ਤਪਦਾ ਹੈ ਜਦੋਂ ਕੋਈ ਰੋਗ ਲੱਗੇ। ਤੋ ਤਨ ਦਾ ਸੀਤਲ ਹੋ ਜਾਣਾ ਭਾਵ ਰੋਗ ਮਿਟ ਜਾਣੇ, ਤਨ ਦੇ ਰੋਗ ਮਿਟ ਜਾਂਦੇ ਨੇ। ਮਨ ਠੰਡਾ ਹੁੰਦਾ ਹੈ, ਮਨ ਦੇ ਰੋਗ ਵੀ ਮਿਟਦੇ ਨੇ। ਮਨ ਠੰਡਾ ਹੋ ਜਾਂਦਾ ਹੈ, ਮਨ ਦੀ ਜਲਣ ਮੁੱਕ ਜਾਂਦੀ ਹੈ। ਤਨ ਮਨ ਸੀਤਲ ਹੋਵੇ, ਤਨ ਵੀ ਠੰਡਾ, ਮਨ ਵੀ ਠੰਡਾ, ਇਹਨਾਂ ਦੇ ਰੋਗ ਵੀ ਮਿਟ ਜਾਂਦੇ ਨੇ।
ਜਿਸ ਕੋ ਪੂਰਵ ਲਿਖਿਆ ਤਿਨਾ ਸਤਿਗੁਰ ਚਰਨ ਗਏ।
ਜਿਸ ਕੋ ਪੂਰਵ ਲਿਖਿਆ ਤਿਨ ਸਤਿਗੁਰੂ ਚਰਨ ਗਏ। ਲੇਕਿਨ ਗੁਰੂ ਦੇ ਚਰਨ ਹਰ ਇੱਕ ਦੇ ਪਾਗਾਂ ਚ ਨੇ। ਗੁਰੂ ਕੋਲ ਬੈਠਾ ਤਦ ਵੀ ਹਰ ਕੋਈ ਚਰਨ ਤੇ ਨਹੀਂ ਫੜ ਸਕਦਾ। ਅੱਜ ਕਿੰਨੇ ਗਾਏ ਨੇ ਚਰਨ ਫੜਨ, ਕਿੰਨੀ ਕੁ ਸੰਗਤ ਹੁੰਦੀ ਹੈ ਤੇ ਕਿੰਨੇ ਚਰਨ ਆ ਕੇ ਫੜਦੇ ਨੇ। ਨਹੀਂ, ਪੂਰਵ ਲਿਖਿਆ ਹੀ ਨਹੀਂ, ਕਰਮਾਂ ਚ ਲਿਖਿਆ ਹੀ ਨਹੀਂ ਜਿਸਨੇ, ਉਹ ਕਿਵੇਂ ਆ ਕੇ ਚਰਨ ਫੜੇਗਾ? ਮੈਂ ਇਹ ਨਹੀਂ ਆਖਦਾ ਕਿ ਇੱਥੇ ਇਸ ਸਮਾਗਮ ਇਸ ਸਭਾ ਚ ਆ ਕੇ ਬੈਠਣ, ਹੋਰ ਅਨੇਕ ਥਾਈ ਗੁਰੂ ਕੀ ਸਿਫਤ ਸਲਾਹ ਹੋ ਰਹੀ ਹੈ, ਗੁਰੂ ਦੀ ਸ਼ਰਨ ਪ੍ਰਾਪਤ ਕਰਨ ਦਾ ਮੌਕਾ ਬਣਦਾ। ਅਨੇਕ ਘਰਾਂ ਚ ਬੈਠੇ ਰਹਿ ਜਾਂਦੇ ਨੇ, ਕਈ ਮਹੀਨੇ ਸਾਲ ਨਿਕਲ ਜਾਂਦੇ ਨੇ, ਗੁਰਦੁਆਰੇ ਵੜਦੇ ਨੇ, ਗੁਰੂ ਦੇ ਚਰਨ ਨਹੀਂ ਪੜਦੇ। ਤੋ ਕੀ ਹੈ, ਪਾਗਾਂ ਚ ਨਹੀਂ ਲਿਖਿਆ? ਪਾਗਾਂ ਚ ਹਰ ਇੱਕ ਦੇ ਨਹੀਂ ਹੁੰਦਾ। ਘਰ ਚ ਭਗਤ ਬੈਠਾ ਹੋਵੇ ਤੇ ਉਹਨਾਂ ਨੂੰ ਭਗਤ ਦਿਸੇਗਾ ਹੀ ਨਹੀਂ, ਨਿਗਾਹ ਹੀ ਨਹੀਂ ਉਹਨਾਂ ਦੀ ਕਿ ਘਰ ਚ ਦੀਵਾ। ਪਿਤਾ ਕਾਲੂ ਕ੍ਰੋਧ ਚ ਆ ਕੇ ਨਾਨਕ ਨੂੰ ਚਪੇੜ ਵੀ ਮਾਰ ਦਿੰਦੇ ਸਨ, ਬੁਰਾ ਭਲਾ ਵੀ ਕਹਿ ਦਿੰਦੇ ਸਨ, ਕਹਿ ਦਿੰਦੇ ਸਨ ਕਿ ਤੇ ਤੇ ਨਖੱਟੂ ਪੁੱਤਰ ਕੋਈ ਕਮਾਈ ਨਹੀਂ ਕਰਦਾ, ਵਿਹਲੜ ਹੈ, ਕਿਉਂਕਿ ਉਦੋਂ ਨਿਗਾਹ ਨਹੀਂ ਸੀ, ਨਿਗਾਹ ਨਹੀਂ ਸੀ, ਤੱਕਣ ਦੀ ਨਿਗਾਹ ਨਹੀਂ ਸੀ। ਤਾਂ ਕਹਿੰਦੇ ਨੇ ਜਦੋਂ ਤੱਕ ਪੂਰਬਲੇ ਕਰਮ ਨਾ ਜਾਗਣ, ਗੁਰੂ ਦੀ ਸ਼ਰਨ ਆਉਣਾ ਵੀ ਮੁਸ਼ਕਲ ਹੈ। ਜੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਾਂ ਸੀਤਲ ਹੋਏ। ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰੂ ਚਰਨ ਗਏ। ਗਏ ਮੈਨਾਂ ਫੜ ਲੈਣੇ, ਗੁਰੂ ਦੇ ਚਰਨ ਉਹਨਾਂ ਨਹੀਂ ਫੜੇ ਜਿਨ੍ਹਾਂ ਦੇ ਪੂਰਬਲੇ ਕਰਮਾਂ ਜਾਗੇ, ਜਿਨ੍ਹਾਂ ਦੇ ਪਿਛਲੇ ਜਨਮਾਂ ਚ ਸੰਸਕਾਰ ਬਣੇ,
ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ।
ਸਫਲ ਮੂਰਤ, ਇਹ ਜਿਹੜਾ ਲਫ਼ਜ਼ ਮੂਰਤ ਹੈ ਨਾ, ਇਸ ਤੋਂ ਭਾਵ ਹੈ ਮਹੂਰਤ, ਚੰਗੀ ਮਾੜੀ ਮਹੂਰਤ ਗਿਣਿਆ ਕਰਦੇ ਸਨ ਪੁਰਾਣੇ ਸਮੇਂ ਚ ਪੰਡਿਤ, ਦੱਸਿਆ ਕਰਦੇ ਸਨ ਕਿ ਆ ਘੜੀ ਸ਼ੁਭ ਹੈ, ਆ ਕੰਮ ਨਹੀਂ, ਆ ਘੜੀ ਸ਼ੁਭ ਨਹੀਂ ਗੀ, ਆ ਕੰਮ ਨਹੀਂ। ਕੋਈ ਚੰਗਾ ਕਾਰਜ ਰਚਾਉਣਾ ਹੁੰਦਾ ਸੀ ਤੇ ਪਹਿਲਾਂ ਮਹੂਰਤ ਦਾ ਖਿਆਲ ਕਰਦੇ ਸੀ, ਵਿਆਹ ਰਚਾਉਣਾ ਹੈ ਤਾਂ ਚੰਗੀ ਮਾੜੀ ਮੂਰਤ ਦੇਖਦੇ ਸਨ, ਹੋਰ ਕੋਈ ਸ਼ੁਭ ਕੰਮ ਕਰਨਾ, ਕੁੜਮਾਈ ਕਰਨੀ ਹੈ, ਹੋਰ ਅਨੇਕਾਂ ਕਾਰਜ ਕਰਨੇ ਨੇ ਤਾਂ ਪਹਿਲਾਂ ਪੰਡਿਤ ਨੂੰ ਆਖਦੇ ਸਨ ਪੱਤਰੀ ਕੱਢ, ਮਹੂਰਤ ਕੱਢ। ਤਾਂ ਇਹ ਲਫ਼ਜ਼ ਇੱਥੇ ਉਹ ਮਹੂਰਤ ਹੈ, ਮੂਰਤ ਤੋਂ ਭਾਵ ਤਸਵੀਰ ਨਹੀਂ, ਮਹੂਰਤ। ਸਫਲ ਮੂਰਤ ਸਫਲਾ ਘੜੀ ਨਾਲ ਜਿਹੜਾ ਸਫਲਾ ਘੜੀ ਹੈ ਉਹ ਨਿਖਾਰ ਦਿੰਦੀ ਹੈ ਇਸ ਤੁਕ ਦੇ ਅਰਥਾਂ ਨੂੰ। ਕਹਿੰਦੇ ਨੇ ਸਫਲ ਮਹੂਰਤ ਸਫਲਾ ਘੜੀ, ਉਹੀ ਘੜੀ ਚੰਗੀ, ਉਹੀ ਮਹੂਰਤ ਚੰਗੀ ਜਿੱਤ ਸੱਚੇ ਨਾਲ ਪਿਆਰ। ਜਦੋਂ ਹੀ ਚੇਤੇ ਆ ਜਾਏ, ਜਦੋਂ ਹੀ ਪਿਆਰ ਲੱਗ ਜਾਏ ਉਸ ਪਰਮਾਤਮਾ ਨਾਲ, ਉਹੀ ਘੜੀ ਚੰਗੀ, ਉਹੀ ਘੜੀ ਸਫਲ। ਜਦੋਂ ਚੇਤੇ ਆ ਜਾਏ ਉਹੀ ਘੜੀ ਸਫਲ, ਉਹੀ ਸਮਾਂ ਸਫਲਾ। ਸਫਲ ਮੂਰਤ ਸਫਲਾ ਘੜੀ ਜਿੱਥ ਸੱਚੇ ਨਾਲ ਪਿਆਰ, ਜਦੋਂ ਪਿਆਰ ਜਾਗ ਪਵੇ।
ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ।
ਦੁੱਖ 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 ਨਹੀਂ ਦੁੱਖ ਦੁੱਖ ਹੈ, ਦੁੱਖ ਸੰਤਾਪ ਨਾ ਲੱਗੇ ਜਿਸ ਕਾ ਨਾਮ ਆਧਾਰ, ਜਿਸ ਹਰ ਕਾ ਨਾਮ ਆਧਾਰ, ਜਿਸ ਨੂੰ ਹਰੀ ਦੇ ਨਾਮ ਦਾ ਆਸਰਾ ਮਿਲ ਗਿਆ ਉਹਨੂੰ ਕਦੇ ਦੁੱਖ ਚੋਰਾ ਵਿਆਪੇਗਾ ਨਹੀਂ। ਸੰਤਾਪ ਆਖਦੇ ਨੇ ਚੋਰਾ, ਦੁੱਖ ਚੋਰਾ, ਕੋਈ ਦੁੱਖ ਤਕਲੀਫ ਉਸਨੂੰ ਵਿਆਪੇਗੀ ਨਹੀਂ, ਜਿਸ ਦਾ ਆਧਾਰ ਪਰਮੇਸ਼ਰ ਦਾ ਨਾਮ ਬਣ ਗਿਆ। ਹਾਂਜੀ,
ਬਾਹਾਂ ਪਕੜ ਗੁਰ ਕਾਂਡਿਆ ਸੋਈ, ਬਾਹਾਂ ਪਕੜ ਗੁਰ ਕਾਂਡਿਆ ਸੋਈ ਉਤਰਿਆ ਪਾਰ।
ਬਾਹਾਂ ਪਕੜ ਗੁਰ ਕਾਂਡਿਆ ਸੋਈ ਉਤਰਿਆ ਪਾਰ, ਜਿਸ ਦੀ ਬਾਹ ਫੜ ਕੇ ਗੁਰੂ ਨੇ ਬਾਹਰ ਕੱਢ ਲਿਆ ਸੰਸਾਰ ਸਾਗਰ ਚੋਂ, ਜਿਸ ਜੀਵ ਨੂੰ ਉਹੀ ਪਾਰ ਲੱਗ ਗਿਆ। ਭਾਵ ਇਹ ਸੰਸਾਰ ਹੈ, ਸੰਸਾਰ ਸਮੁੰਦਰ, ਔਰ ਇਸ ਸਮੁੰਦਰ ਵਿੱਚ ਤੂਫਾਨ ਹੈ, ਇਸ ਤੂਫਾਨੀ ਸਮੁੰਦਰ ਵਿੱਚੋਂ ਗੁਜ਼ਰ ਰਹੀ ਹੈ ਜੀਵ, ਗੁਜ਼ਰ ਰਹੇ ਨੇ। ਜਿਨ੍ਹਾਂ ਜਿਨ੍ਹਾਂ ਦਾ ਹੱਥ ਗੁਰੂ ਫੜ ਲੈਂਦਾ ਉਹਨਾਂ ਉਹਨਾਂ ਨੂੰ ਪਾਰ ਲੰਘਾ ਦਿੰਦਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਸੰਸਾਰ ਦੇ ਸਮੁੰਦਰ ਤਾਰ ਲੈਂਦਾ ਉਹਨਾਂ ਨੂੰ ਜਿਨ੍ਹਾਂ ਦੇ ਹੱਥੋਂ ਫੜ ਲੈਂਦਾ ਹੈ। ਹਾਂਜੀ,
ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ,
ਜਿੱਥੇ ਸੰਤਾਂ ਦੀ ਸਭਾ ਇਕੱਠੀ ਹੋ ਜਾਵੇ, ਜਿੱਥੇ ਸੰਤ ਜਨ ਮਿਲ ਕੇ ਬਹਿ ਜਾਣ, ਜਿੱਥੇ ਪ੍ਰਭੂ ਦੇ ਭਗਤ ਈਸ਼ਵਰ ਦੇ ਪ੍ਰੇਮੀ ਇਕੱਠੇ ਹੋ ਕੇ ਬਹਿ ਜਾਣ, ਉਹ ਥਾਨ ਸੁਹਾਵਾ ਹੋ ਜਾਂਦਾ ਹੈ, ਉਹ ਜਗ੍ਹਾ ਸੋਹਣੀ ਬਣ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ ਉਹ ਜਗ੍ਹਾ। ਸੋ ਥਾਨ ਸੁਹਾਵਾ ਸੁਖਦਾਈ ਔਰ ਪਵਿੱਤਰ ਹੋ ਜਾਂਦਾ ਹੈ ਜਿੱਥੇ ਈਸ਼ਵਰ ਦੇ ਭਗਤ ਰਲ ਕੇ ਬਹਿ ਜਾਣ।
ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਵਾ।
ਢੋਈ ਆਖਦੇ ਨਾ ਆਸਰੇ ਨੂੰ, ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਵਾ, ਜਿਸਨੇ ਪੂਰੇ ਗੁਰੂ ਦਾ ਆਸਰਾ ਲੈ ਲਿਆ, ਜਿਸਨੇ ਪੂਰੇ ਗੁਰੂ ਨੂੰ ਲੱਭ ਲਿਆ ਉਸਨੂੰ ਆਸਰਾ ਮਿਲ ਜਾਂਦਾ ਹੈ। ਢੋਈ ਆਖਦੇ ਨੇ ਆਸਰੇ, ਆਸਰਾ ਉਸਨੂੰ ਮਿਲ ਗਿਆ ਸਮਝੋ ਜਿਹਨੇ ਪੂਰੇ ਗੁਰੂ ਦਾ ਲੜ ਫੜ ਲਿਆ, ਜਿਹਨੇ ਪੂਰੇ ਗੁਰੂ ਦੀ ਉਂਗਲ ਫੜ ਲਈ। ਹਾਂਜੀ,
ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ।
ਨਾਨਕ ਬੱਧਾ ਘਰ ਤਾਂ ਭਗਤ ਜਨ ਉੱਥੇ ਘਰ ਬਣਾ ਲੈਂਦੇ ਨੇ, ਟਿਕਾਣਾ ਬਣਾ ਲੈਂਦੇ ਨੇ, ਘਰ ਤੋਂ ਭਾਵ ਟਿਕਾਣਾ। ਉਹ ਸੁਰਤ ਜੋੜ ਜੋੜ ਕੇ ਆਪਣਾ ਟਿਕਾਣਾ ਉੱਥੇ ਬਣਾ ਲੈਂਦੇ ਨੇ, ਕਿੱਥੇ ਜਹਾਂ ਮਿਰਤ ਨਾ ਜਨਮ ਜਰਾ, ਜਿੱਥੇ ਮੌਤ ਪੋ ਨਹੀਂ ਸਕਦੀ, ਜਿੱਥੇ ਜਨਮ ਸਤਾ ਨਹੀਂ ਸਕਦਾ, ਜਿੱਥੇ ਬੁੜੇਪਾ ਆ ਨਹੀਂ ਸਕਦਾ। ਜਰਾ ਕਹਿੰਦੇ ਬੁੜੇਪਾ, ਜਿੱਥੇ ਮੌਤ ਦੀ ਪਹੁੰਚ ਨਹੀਂ ਹੈ, ਜਿੱਥੇ ਬੁੜੇਪੇ ਦੀ ਪਹੁੰਚ ਨਹੀਂ ਹੈ, ਜਿੱਥੇ ਜਨਮ ਦਾ ਦੁੱਖ ਨਹੀਂ ਹੈ, ਮਰਨ ਦਾ ਦੁੱਖ ਨਹੀਂ ਹੈ, ਉੱਥੇ ਟਿਕਾਣਾ ਬਣਾ ਲੈਂਦੇ ਨੇ। ਪਾ ਈਸ਼ਵਰ ਦੀ ਦਰਗਾਹ ਵਿੱਚ ਟਿਕਾਣਾ ਬਣਾ ਲੈਂਦੇ ਨੇ ਭਗਤ ਜਨ।
ਸ਼੍ਰੀ ਰਾਗ ਮਹਿਲਾ ਪੰਜਵਾਂ। ਸੋਈ ਧਿਆਈ ਹੈ ਜੀੜੇ ਸਿਰ ਸਾਹਾਂ ਪਾਤਸ਼ਾਹੋ।
ਸੋਈ ਧਿਆਈ ਹੈ ਜੀੜੇ ਸਿਰ ਸਾਹਾਂ ਪਾਤਸ਼ਾਹ। ਸਿਰ ਮੇਰਾ ਉਪਰੋਂ ਦੀ, ਸ਼ਾਹ ਕਹਿੰਦੇ ਨੇ ਰਾਜੇ, ਪਾਤਸ਼ਾਹ ਕਹਿੰਦੇ ਨੇ ਮਹਾਰਾਜੇ। ਸੋਈ ਧਿਆਈਏ ਜੀੜੇ, ਐ ਮੇਰੇ ਜੀ, ਐ ਮੇਰੇ ਜਿੰਦੇ, ਉਸ ਮਾਲਕ ਨੂੰ ਧਿਆ ਜਿਹੜੇ ਜਿਹੜਾ ਕਿ ਸਾਰੇ ਸ਼ਾਹਾਂ ਬਾਦਸ਼ਾਹਾਂ ਤੋਂ ਉੱਚਾ ਹੈ। ਅਕਾਲ ਪੁਰਖ ਸਾਰੇ ਸ਼ਾਹਾਂ ਬਾਦਸ਼ਾਹਾਂ ਤੋਂ ਉੱਚਾ ਹੈ। ਹੁਣ ਦੇਖਿਆ ਮਨੁੱਖ ਨੂੰ ਰਾਜਿਆਂ ਮਹਾਰਾਜਿਆਂ ਅੱਗੇ ਝੁਕ ਜਾਂਦਾ ਹੈ, ਲਿਫ ਜਾਂਦਾ ਹੈ। ਕਹਿੰਦੇ ਨੇ ਇਹ ਤੇ ਦੁਨਿਆਵੀ ਰਾਜੇ ਮਹਾਰਾਜੇ, ਇਹਨਾਂ ਤੋਂ ਉੱਤੋਂ ਦੀ ਹੈ ਉਹ, ਤੂੰ ਉਸਦਾ ਡਰ ਮੰਨ, ਤੂੰ ਉਸਦੇ ਅੱਗੇ ਝੁਕ। ਸੋਈ ਧਿਆਈ ਹੈ ਉਸੇ ਨੂੰ ਜਿੰਦੇ ਕਰ ਜਿਹੜੇ, ਐ ਮੇਰੇ ਜੀ, ਐ ਮੇਰੀ ਜਿੰਦੇ, ਉਸਨੂੰ ਯਾਦ ਕਰ ਜਿਹੜਾ ਸਿਰ ਸ਼ਾਹਾਂ ਪਾਤਸ਼ਾਹ, ਜਿਹੜਾ ਸਾਰੇ ਰਾਜੇ ਮਹਾਰਾਜਿਆਂ ਤੋਂ ਦੇ ਉੱਤੋਂ ਦੀ ਹੈ, ਸਿਰ ਪਾਤ ਉੱਤੋਂ ਦੀ ਜ਼ਿਆਦਾ ਉੱਚਾ ਹੈ।
ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵਸਾਉ।
ਤਿਸ ਹੀ ਕਰ, ਤਿਸ ਹੀ ਕੀ ਕਰ ਆਸਮਨ ਜਿਸ ਕਾ ਸਬਸ ਵਿਸਾ। ਸਬਸ ਵਿਸਾ, ਸਬਸ ਤਪਾਉਸ ਸਾਰਾ, ਵਿਸਾ ਕਹਿੰਦੇ ਨੇ ਭਰੋਸਾ, ਵਿਸਾ ਭਰੋਸਾ, ਇੱਥੇ ਭਰੋਸਾ ਵਿਸਾ ਦਾ ਅਰਥ। ਤਿਸ ਹੀ ਕੀ ਕਰ ਆਸਮਨ, ਐ ਮਨ ਮੇਰੇ, ਤੂੰ ਉਸੇ ਅਕਾਲ ਪੁਰਖ ਦੀ ਆਸਾ ਰੱਖ ਮਨ ਵਿੱਚ, ਜਿਸ ਦਾ ਭਰੋਸਾ ਅਸਲੀ ਭਰੋਸਾ ਹੈ, ਜਿਸ ਦਾ ਭਰੋਸਾ ਪਾ ਕੇ ਤੂੰ ਕਦੇ ਡਿੱਗੇਗਾ ਨਹੀਂ, ਜਿਸ ਤੇ ਭਰੋਸਾ ਰੱਖੇਗਾ ਤੇ ਤੂੰ ਤਰੇਗਾ। ਤੋ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭ ਸਵਿਸਾ, ਜਿਸ ਦਾ ਭਰੋਸਾ ਕਰਨ ਯੋਗ ਹੈ। ਹਾਂਜੀ,
ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾ।
ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾ, ਆਪਣੀਆਂ ਸਾਰੀਆਂ ਸਿਆਣਪਾਂ ਤੂੰ ਛੱਡ ਦੇ ਤੇ ਗੁਰੂ ਦੀ ਚਰਨ ਫੜ ਲੈ। ਗੁਰੂ ਦੇ ਚਰਨ ਫੜਨੇ ਮੈਂ ਅੱਗੇ ਵੀ ਦੱਸਿਆ ਸੀ ਕੀ ਹੈ, ਨਿਮਰਤਾ ਵਿੱਚ ਆ ਜਾਣਾ ਤੇ ਗੁਰੂ ਦੀ ਸਿੱਖਿਆ ਨੂੰ ਚੋਲੀ ਪਾਉਣਾ, ਇਹ ਹੈ ਗੁਰ ਕੀ ਚਰਨੀ ਪਾਓ। ਹਾਂਜੀ,
ਮਨ ਮੇਰੇ ਸੁਖ ਸਹਿਜ ਸੇਤੀ ਜਪਨਾਉ।
ਮਨ ਮੇਰੇ, ਐ ਮੇਰੇ ਮਨ, ਸੁਖ ਸਹਿਜ ਸੇਤੀ ਜਪਨਾਉ। ਸਹਿਜ ਕਹਿੰਦੇ ਨੇ ਟਿਕਾਓ ਵਾਲੀ ਅਵਸਥਾ। ਤੂੰ ਮਨ ਨੂੰ ਟਿਕਾਓ ਵਾਲੀ ਅਵਸਥਾ ਵਿੱਚ ਲਿਆ ਕੇ ਤੇ ਨਾਉ ਜਪ, ਜਿਹਦੇ ਨਾਲ ਸੁੱਖ ਉਪਜੇਗਾ, ਆਨੰਦ ਉਪਜੇਗਾ, ਸੁੱਖਾਂ ਨਾਲ ਆਨੰਦਾਂ ਨਾਲ ਭਰ ਜਾਏਗਾ। ਮਨ ਮੇਰੇ ਸੁਖ ਸਹਿਜ ਸੇਤੀ, ਸਹਿਜ ਤੋਂ ਉਪਜਿਆ ਹੋਇਆ ਜਿਹੜਾ ਸੁੱਖ ਹੈ ਉਹ ਪ੍ਰਾਪਤ ਕਰੇਗਾ ਜੇ ਤੂੰ ਨਾਉ ਮਨ ਕਰਕੇ ਜਪੇਗਾ। ਮਨ ਮੇਰੇ ਸੁਖ ਸਹਿਜ ਸੇਤੀ ਜਪਨਾ, ਜੇ ਟਿਕਾਓ ਨਾਲ ਜਪੇਗਾ ਤੇ ਉਹ ਸੁਖ ਪ੍ਰਾਪਤ ਕਰੇਗਾ।
ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਉ।
ਗੋਬਿੰਦ ਲਿਖਿਆ ਜੀ ਇੱਥੇ,
ਗੋਬਿੰਦ,
ਹਾਂ ਈੜੀ ਨਾਲ, ਅਰਥ ਗੋਬਿੰਦ ਦਾ ਹੀ ਹੈ ਲੇਕਿਨ ਪੜ੍ਹਨਾ ਇਸ ਨੂੰ ਗੋਬਿੰਦ, ਗੋਬਿੰਦ ਈੜੀ ਹੈ ਨਾ ਉੱਥੇ। आठ पहर प्रभ त्याए तू
गुण गो इंद्रनी
तू अठे पहर हुण चार पहर ते दिहाड़ी देने ते चार रात देने कोई चार पहर जागदा ते शायद हिम्मत कर करके उसको चेते कर लवे कहिंदे ने अठे पहर उसको चेते रख नींद च भी ओ चेते आवे तैनू ऐसा तेरा सिमरन करन दा अभ्यास हो जाए कि रात नू सुत्या प्या भी तेरा रोम रोम जप रहा होवे उसनू चेते कर रहा होवे अठे पहर तू उसदे सिमरन च होवे आठ पहर प्रभ त्याए तू नींद विच भी जाप उसका सिमरन उसका उसकी याद चालू ही होवे गुण गोविंद नित गाओ इस तरह करके तू हर रोज उस परमात्मा दे गुण गाने ने गोविंद परमात्मा
राव तिसकी शरणी पर मना जिस जेवड़ अवर न कोए
तिसकी शरणी पर मना जिस जेवड़ अवर न कोए ऐ मेरे मन तू अकाल पुरख की शरण आ जा जिसकी शरणी पर मना जिस जेवड़ अवर ना कोए जिस दी बराबरी और कोई कर नहीं सकता हां
जिस सिमरत सुख होए कणा दुख दर्द ना मूले होए
जिस सिमरत जिसनु चेते कीतिया सुख होए कणा बहुता सुख हुंदा है कोई थोड़े सुख दी गल नहीं सुख होए कणा बड़ा सुख प्राप्त होंदा है दुख दर्द ना मूले होए दुख दर्द ते बिल्कुल ही नेड़ी नहीं आउंदे दुख दर्द ते नेड़ी नहीं टुकदे ऐसे इंसान दे
सदा सदा कर चाकरी प्रभ साहेब सच्चा सोए
सदा सदा कर चाकरी हमेशा नहीं उसका तू सेवक बन जा प्रभ साहेब सच्चा सोए किस दा सेवक उस मालिक दा सेवक बन जा
साध संगत होए निर्मला कटिए जम की फास
साध संगत होए निर्मला कटिए जम की फास साध संगत दे राही निर्मल हो जाईदा है पवित्र हो जाईदा है पुणे जाईदा है मन साफ हो जाता है मैल दूर हो जाती है ते हुंदा की है नाल कटी है जम की फास फास फंदा फाही ए जमा दी जो फाही साडे गल विच पई ए मौत दी फाही ए भी कटी जाती है मौत दा फंदा भी कटिया जाता है हुण तुसी की कहोगे कि बंदा मरेगा ही नहीं मौत ते हरेक लिए तो फिर क्यों लिखिया कि मौत दा फंदा कटिया जाता है केड़ी मौत है आत्मक मौत जमीर दी मौत आत्मक मौत आत्मा मरदी नहीं तुहाडी आत्मा सदा सुजीत पाप ज्यौंदिया जी तुसी विकारां तो बच जाओगे जड़े विकारी ने उन्हां दी आत्मा हमेशा मोई हुई है जड़े विकारां तो बच जांदे ने उहदी आत्मा सदा जीवत तो अनेकां लोग सही अर्थां च मुर्दे ही फिर रहे ने क्योंकि आत्मा मरी है शरीर ज्यों रहा है पर आत्मा मरी हुई है मुर्दा लाशां तुरियां फिरनियां क्योंकि आत्मा अंदर जीवत नहीं है तो जड़ा जुड़ जांदा नाम पाणी नाल शरीर करके भी जींदा है ते आत्मा करके भी जींदा है ओनू जमा दा फाहा ओदे आत्मा नू नहीं पैंदा ओदे गले च नहीं पैंदा हां जी
सुखदाता पै पंजनो तिस आगे कर अरदास
सुखदाता पै पंजनो तिस आगे कर अरदास ओ अकाल पुरख है सुखां दा दाता पै पंजनो पै कहिंदे ने डर पंजनो तोड़न वाला डर दा नाश करन वाला पंजनो नाश करन वाला ਤੋ ਉਹ ਅਕਾਲ ਪੁਰਖ ਜੋ ਹੈ ਸੁੱਖਾਂ ਦਾ ਦਾਤਾ ਹੈ ਤੇ ਜੋ ਸੰਸਾਰ ਦੇ ਅਨੇਕਾਂ ਡਰ ਵਿਆਪਦੇ ਨੇ ਉਹਨਾਂ ਦਾ ਡਰਾਂ ਦਾ ਨਾਸ ਕਰਨ ਵਾਲਾ ਹੈ। ਐਸੇ ਪਰਮਾਤਮਾ ਅੱਗੇ ਤਿਸ ਆਗੇ ਕਰ ਅਰਦਾਸ, ਐਸੇ ਪਰਮਾਤਮਾ ਅੱਗੇ ਤੂੰ ਬੇਨਤੀ ਕਰ, ਤੂੰ ਜੋਦਰੀ ਕਰ, ਤੂੰ ਮਿਹਨਤ ਕਰ। ਹਾਂਜੀ,
ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ,
ਮਿਹਰ ਕਰੇ ਜਿਸ ਮਿਹਰਵਾਨ, ਜਿਸ ਉੱਤੇ ਉਹ ਮਿਹਰਵਾਨ ਅਕਾਲ ਪੁਰਖ ਮਿਹਰ ਕਰ ਦੇਵੇ, ਜਿਸ ਜੀਵ ਉੱਤੇ ਉਹ ਦਿਆਲੂ ਅਕਾਲ ਪੁਰਖ ਸਵੱਲੀ ਨਿਗਾਹ ਕਰ ਦੇਵੇ, ਮਿਹਰ ਕਰ ਦੇਵੇ, ਤਾਂ ਕਾਰਜ ਆਵੇ ਰਾਸ, ਤਾਂ ਉਹਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ, ਸੰਪੂਰਨ ਹੋ ਜਾਂਦੇ ਨੇ, ਸਿਰੇ ਚੜ੍ਹਦੇ ਨੇ। ਹਾਂਜੀ,
ਬਹੁਤੋ ਬਹੁਤ ਵਖਾਣੀਏ ਉੱਚੋ ਉੱਚਾ ਥਾਂ,
ਬਹੁਤੋ ਬਹੁਤ ਵਖਾਣੀਏ ਉੱਚੋ ਉੱਚਾ ਥਾਂ, ਵਖਾਣੀਏ ਭਾਵ ਆਖੀ ਦਾ ਹੈ, ਬਹੁਤੋ ਬਹੁਤ ਵਖਾਣੀਏ ਉੱਚੋ ਉੱਚਾ ਥਾਂ, ਐਸਾ ਆਖੀਦਾ ਕਿ ਪਰਮਾਤਮਾ ਬਹੁਤ ਵੱਡਾ ਹੈ, ਬਹੁਤ ਉਸਦਾ ਉੱਚਾ ਟਿਕਾਣਾ ਹੈ। ਉੱਚੋ ਉੱਚਾ ਥਾਂ, ਬੜਾ ਉਸਦਾ ਉੱਚਾ ਟਿਕਾਣਾ ਹੈ। ਹਾਂ,
ਵਰਨਾ ਚਿਹਨਾ ਬਹਾਰਾ ਕੀਮਤ ਕਹਿ ਨਾ ਸਕਾਉ,
ਲੇਕਿਨ ਕਿਤਨਾ ਕੁ ਉੱਚਾ ਹੈ, ਕਿਤਨੀ ਕੀਮਤ ਹੈ ਉਸਦੀ, ਤੋ ਆਖਦੇ ਨੇ ਇਹ ਕਹਿਣਾ ਮੁਸ਼ਕਲ ਹੈ। ਵਰਨਾ ਚਿਹਨਾ, ਉਹਦੇ ਕੋਈ ਚੈਨ ਚੱਕਰ ਨਹੀਂ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਵਰਨਾ ਚਿਹਨਾ ਬਾਹਰਾ, ਉਹ ਵਰਨ ਚਿਹਨਾ ਤੋਂ ਬਾਹਰ ਹੈ। ਵਰਨ ਭਾਵ ਜਾਤ ਪਾਤ, ਉਹ ਕਿਸੇ ਜਾਤ ਪਾਤ ਵਿੱਚ ਨਹੀਂ ਹੈ, ਉਸਦਾ ਕੋਈ ਚਿਹਨ ਚੱਕਰ ਨਹੀਂ ਹੈ। ਵਰਨਾ ਚਿਹਨਾ ਬਾਹਰਾ, ਬਾਹਰਾ ਤੋਂ ਭਾਵ ਬਾਹਰ ਪਰੇ, ਉਹ ਜਾਤ ਪਾਤ ਤੋਂ ਪਰੇ ਹੈ ਅਤੇ ਉਹਦੇ ਕੋਈ ਚਿਹਨ ਚੱਕਰ ਨਹੀਂ। ਕੀਮਤ ਕਹਿ ਨਾ ਸਕਾਉ, ਐਸੇ ਅਕਾਲ ਪੁਰਖ ਦੀ ਕੀਮਤ ਪਾਈ ਨਹੀਂ ਜਾ ਸਕਦੀ, ਉਹ ਤੇ ਅਸੀਮ ਹੈ, ਜਿਸ ਦੀ ਕੋਈ ਸੀਮਾ ਹੀ ਨਹੀਂ ਹੈ।
ਨਾਨਕ ਕੋ ਪ੍ਰਭ ਮਿਆ ਕਰ ਸੱਚ ਦੇਵਿਓ ਆਪਣਾ ਨਾਮ,
ਨਾਨਕ ਕੋ ਪ੍ਰਭ ਮਿਆ ਕਰ, ਹੇ ਅਕਾਲ ਪੁਰਖ ਨਾਨਕ ਦੇ ਉੱਤੇ ਤੂੰ ਮਿਹਰ ਕਰ। ਕੀ ਮਿਹਰ ਕਰ? ਸੱਚ ਦੇਵੋ ਆਪਣਾ ਨਾਮ, ਆਪਣੇ ਸਦਾਥਿਰ ਨਾਂ ਦੀ ਤੂੰ ਨਾਨਕ ਤੇ ਬਖਸ਼ਿਸ਼ ਕਰ ਦੇ।
ਸ੍ਰੀ ਰਾਗ ਮਹਿਲਾ ਪੰਜਵਾਂ, ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ,
ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ। ਜਿਹੜੇ ਵੀ ਇਨਸਾਨ ਉਸ ਅਕਾਲ ਪੁਰਖ ਦਾ ਨਾਮ ਧਿਆਉਂਦੇ ਨੇ ਸੋ ਸੁਖੀ, ਉਹ ਹਮੇਸ਼ਾ ਸੁਖੀ ਰਹਿੰਦੇ ਨੇ। ਤਿਸ ਮੁਖ ਉਜਲ ਹੋਏ, ਜਦੋਂ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਪਹੁੰਚਦੇ ਨੇ ਤੇ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ, ਭਾਵ ਉਹਨਾਂ ਨੂੰ ਸਤਿਕਾਰਿਆ ਜਾਂਦਾ ਹੈ।
ਪੂਰੇ ਗੁਰ ਤੇ ਪਾਈਏ ਪ੍ਰਗਟ ਸਭਨੀ ਲੋਏ,
ਲੋ ਲੋਏ ਪੂਰੇ ਗੁਰ ਤੇ ਪਾਈਏ, ਪਰ ਅਕਾਲ ਪੁਰਖ ਮਿਲਦਾ ਹੈ ਪੂਰੇ ਗੁਰੂ ਦੀ ਰਾਹੀ, ਗੁਰੂ ਵਿੱਚ ਓਲਾ ਹੈ, ਤੇ ਜੇ ਮਿਲ ਪਵੇ ਪ੍ਰਗਟ ਸਭਨੀ ਲੋਏ, ਸਾਰੇ ਭਵਨਾਂ ਵਿੱਚ ਐਸਾ ਬੰਦਾ ਪ੍ਰਗਟ ਹੋ ਜਾਂਦਾ ਹੈ, ਭਾਵ ਸਤਿਕਾਰਿਆ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ। ਜਿਸ ਜਿਸ ਭਗਤ ਨੇ ਪਾਇਆ ਸਾਰੇ ਸੰਸਾਰ ਵਿੱਚ ਮਸ਼ਹੂਰ ਹੋ ਗਿਆ। ਸੰਸਾਰੀ ਮਨੁੱਖਾਂ ਨੇ ਜੇ ਸੋਭਾ ਪਾਉਣੀ ਹੋਵੇ ਤੇ ਉਹਨਾਂ ਨੂੰ ਯਤਨ ਕਰਨੇ ਪੈਂਦੇ ਨੇ, ਫਿਰ ਵੀ ਨਾ ਉਹਨਾਂ ਦਾ ਮਿਟ ਜਾਂਦਾ ਹੈ। ਲੇਕਿਨ ਭਗਤ ਜਨਾਂ, ਉਹ ਤੇ ਆਪਣੇ ਅਕਾਲ ਪੁਰਖ ਦੀ ਬੰਦਗੀ ਕਰਦੇ ਨੇ, ਉਹ ਕੋਈ ਯਤਨ ਨਹੀਂ ਕਰਦੇ ਮਸ਼ਹੂਰ ਹੋਣ ਦਾ, ਲੇਕਿਨ ਸਾਰੀ ਦੁਨੀਆਂ 'ਚ ਉਹਨਾਂ ਦਾ ਨਾਮ ਚਮਕ ਪੈਂਦਾ। ਕਿਤਨੇ ਰਾਜੇ ਮਹਾਰਾਜੇ ਹੋ ਚੁੱਕੇ ਨੇ, ਕੋਈ ਮਰ ਗਏ ਮਿਟ ਗਏ, ਕੋਈ ਤਾਰੀਖ ਪੜ੍ਹੇਗਾ ਤੇ ਸ਼ਾਇਦ ਉਹਨਾਂ ਦਾ ਨਾਮ ਪੜ੍ਹੇਗਾ। लेकिन भगत जन सत्कारे जाते हैं, ग्रंथा विच ना आ गया उन्होंने, ग्रंथा विच बाणी आ गई उन्होंने, जिन्हें सिर जिन्हें अगे सिर झुका दुनिया, सिर निवा दुनिया और रही दुनिया तक। कितने साल बीत गए मोहम्मद साहब न, कितने साल बीत गए क्राइस्ट न, कितने साल बीत गए बुद्ध न, नानक न, दसा पातशाह, कितने साल बीत गए, अज भी सिर निवाई है। उस समय के राजे महाराजे याद नहीं, लेकिन भगत जन याद ने, क्योंकि वह प्रगट सबनी लोए, हर एक भवन च उन्होंने नाम प्रगट हो जाता है। हाँ जी,
साध संगत कै घर वसे एको सच्चा सोए,
साध संगत कै घर वसे एको सच्चा सोए। ओ मालिक दा टिकाना है किथे, किन्ने साध संगत कै घर वसे, साध जना दी संगत विच उसका टिकाना है, उसनू पाउना है ते उथे जाके पा सकीदा। पाओ साधु जनान दी कोल जाके बैठोगे तो भजन होएगी, बंदगी होएगी, चित किसे दिन जुड़ेगा ते वो मालिक मिल जाएगा, क्योंकि मालिक दा कारी साधु जनान दी संगत विच है। साध संगत कै घर वसे एको सच्चा सोए, ओ अकाल पुरख दा टिकाना है साध संगत विच। हाँ,
मेरे मन हर हर नाम त्याए
त्याए, ऐ मेरे मन तू हरी दा नाम त्या चेते कर, हर हर नाम त्याए। हाँ,
नाम सहाई सदा संग आगे ले छड़ाए,
नाम सहाई सदा संग आगे ले छड़ाए। ईश्वर दा नाम है ये ते बड़ा सहाई हो जाता है, हर थां मदद देंदा है, हर थां सहायता करदा है, सदा संग और हमेशा ईश्वर दा नाम तुहाडे नाल है। नाम हर थाई नाल जांदा है, इस संसार तो अगे जदों जीव जांदा है उदों भी नाल ही नाम जांदा है, एक कोई चीज नाल जांदी है होर सब कुछ रह जांदा है, नाम नाल जांदा है, जपिया नाल जाएगा बाकी सब कुछ रह जाएगा। तो नाम सहाई, नाम ही अगे जाके सहाई हुंदा है, जदों संसार छड्डीदा है अगे जाके नाम दा ही आसरा है, ओही सहाई हुंदा है, ओही सदा संग, ओही नाल जाएगा। आगे लए छडाए, अगे जदों लेखा हुंदा है, आखदे ना लेखा रब मंगेसिया, बैठा कट वही, ओथे ए नाम जड़ा तू जपया ये तेन छड़ा लेगा, तेरे औगणा तो तेन बचा लेगा, लेखे तो बचा लेगा। हाँ जी,
दुनिया किया वडियाईया कवने आवे काम,
दुनिया किया वडियाईया कवने आवे काम। ये जड़िया संसार दिया वडियाईया है ये किस दे काम आउंदियां ने, कवने आवे काम, केड़े काम आउंदियां ने। जे इत्थे झूठ बोल के अपराध कमा के कोई नामना कमा भी लिया ते वो केड़े काम आएगा, अगे किसे काम नहीं आउण लगा। हाँ,
माया का रंग सब फिका जातो बिन से निदान,
बिन से निदान, माया का रंग सब फिका। माया दा जड़ा रंग है ते चार दिनां दा रंग है, चार दिनां दा जिसका मौज मेला है इतने छेती फिका पै जाता है। जातो बिनस निदान, निदान तो पाव नादान है, इतने इतने निदान तो पाव की है नादान, ऐ नादान इंसान। ये माया का जड़ा रंग है इतने फिका, चार दिहाड़ी का रंग है, इतने छेती निक उतर जाता है, इतने पीछे की लगा है तू।
जाके हृदय हर वसे सो पूरा प्रधान,
असली प्रधान, प्रधान के निने आगू, असली आगू कौन है, असली आगू ते ओ है ਜਿਸ ਦੇ ਹਿਰਦੇ ਵਿੱਚ ਈਸ਼ਵਰ ਦਾ ਨਾਮ ਵਸ ਜਾਏ, ਉਹੀ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ, ਉਹੀ ਮਲਾਹ ਹੈ, ਉਹੀ ਆਗੂ ਹੈ। ਹਾਂਜੀ,
ਸਾਧੂ ਕੀ ਹੋ ਰਹਿਣਕਾ ਆਪਣਾ ਆਪ ਤਿਆਗ,
ਸਾਧੂ ਕੀ ਹੋ ਰਹਿਣਕਾ, ਹੋ ਜਾ ਹੋਈ ਹੈ, ਸਾਧੂ ਕੀ ਹੋ ਰਹਿਣਕਾ, ਹੋ ਜਾ ਰਹਿਣਕਾ ਕਹਿੰਦੇ ਨੇ ਚਰਨਾਂ ਦੀ ਧੂੜ, ਸਾਧੂ ਜਨਾਂ ਦੀ ਫਕੀਰਾਂ ਦੇ ਚਰਨਾਂ ਦੀ ਧੂੜ ਹੋ ਜਾ। ਤਾਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਚਰਨਾਂ ਦੀ ਧੂੜ ਹੋ ਜਾਣਾ ਕੀ ਹੈ, ਇਹ ਨਹੀਂ ਕਿ ਚਰਨਾਂ ਦੀ ਧੂੜ ਲੈ ਕੇ ਮੱਥੇ ਨੂੰ ਲਾਈ ਚੱਲੋ। ਚਰਨਾਂ ਦੀ ਧੂੜ ਹੋ ਜਾਣਾ ਕੀ ਹੈ, ਇਤਨਾ ਨਿਮਰਤਾ ਵਿੱਚ ਆ ਕੇ ਖਾਲੀ ਹੋ ਜਾਣਾ ਅੰਦਰੋਂ, ਤਾਂ ਕਿ